सुनकर पंडित कहत पे है अनेक हर नाम, कौन नाम है मुक्त दा सो कहिए अभिराम।
वाहिगुरु जी का खालसा, वाहिगुरु जी की फतेह। धन धन सतगुरु नौवे पातशाह श्री गुरु तेग बहादुर साहिब महाराज जी के पावन पवित्र इतिहासक अस्थाना विखे जुगो जुग अटल शब्द अवतार बाणी के बोहित धन धन श्री गुरु ग्रंथ साहिब महाराज जी की पावन पवित्र हजूरी विच जुड़ बैठी गुरु खालसा साध संगत जी आप जी के अत्यंत वड्डे भाग हैं जो सतगुरु महाराज जी के पावन पवित्र चरणा कमलों विखे संध्या के दीवाना दियां हाजरियां भर रहे हो। सतगुरु महाराज जी की अपार कृपा है जो आप जी नेता प्रति गुर इतिहास लड़ीवार कथा सरवण करते हो। सतगुरु नानक देव साहिब पातशाह महाराज जिथे तीर्थां ते जा जा के तीर्थां नूं पवित्र कर रहे हैं उथे पखंडियां दा पखंड भी नाश कर रहे हैं। सतगुरु महाराज जी ने हरिद्वार ब्रज भूमि अयोध्या कांशी ते हुण सतगुरु महाराज जी कांशी दे विच जिहड़े पंडित सी उहनां नूं अपना पावन उपदेश बख्शिया। सतगुरु महाराज जी ने पंडित कहिंदे सी महाराज नाम असीं वी जपदे हां पर साडे अंदर वेदां शास्त्रां नूं असीं पढ़दे हां पर मन विच टिकाई नहीं आउंदी। महाराज कहिंदे भाई इह तां इस तरह है दुनिया दे विच जिवें कोई तलवार बनाउण वाला शिकलीगर है, लोहा कुटण वाला लोहार है, तलवार नूं वेचण वाला दुकानदार है, पर उस तलवार नूं लै के जंग दे मैदान विच लड़न वाला सूरमा कहाउंदा। कदे लोहार नूं सूरमा नहीं दस्या जांदा, जिहड़ा जंग च लड़े दुश्मन नूं मार दवे उही सूरमा कहाउंदा। इसे तरह वेदां शास्त्रां नूं पढ़न वाले टीका करन वाले रचन वाले बहुत हन, पर जिहड़े भाई इन्हां दे विच्चों ज्ञान लै के गुरु रूपी शब्द दा हथियार अंदर वड़ के रणे मैदान दे विच इस मन रूपी बब्बर शेर नूं मार देंदे ने, ओ असल विच ज्ञानी संत कहाउंदे। ते सतगुरु महाराज जी ने आख्या भाई सब तों वड्डी नाम दी महिमा। पंडित कहिंदे बड़े सवाल कीते, महाराज असीं कांशी विच रहिंदे हां, इथे रहण वालियां दा उधार हो जांदा। महाराज कहिंदे नाम वालियां दा उधार हुंदा। ते पंडित जदों महाराज नाम दी महिमा दस रहे ने ते पंडितां दे ते सतगुरु महाराज जी पंडित सवाल कर रहे ने, आपां गुरु पातशाह जी जिहड़ा पंडितां नूं उपदेश दित्ता उह पावन उपदेश आपां वी सरवण करिए। रसना नूं पवित्र करन वास्ते आखणा करो जी सतनाम श्री वाहे
गुरु साहिब जी,
सतनाम श्री वाहे गुरु साहिब जी।
दोहरा सुन कर पंडित कहत पे है अनेक हर नाम।
गुरु पातशाह जी नाम दी वड्याई कर रहे से। महाराज कहिंदे भावे मगहर होवे भावे कांशी होवे कोई भी स्थान होवे मुक्ति उस थां ते कोई भी थां ते रहना होवे जीव जिदे हिरदे विच नाम होवे उस दी मुक्ति गति हुंदी है। ते पंडित कहण लगे हे पातशाह जी नाम दे बारे आप जी वड्याई दस रहे हो, कृपा करके ए भी दसो दुनिया दे विच उस अकाल पुरख दे नाम किसे ने कुछ नाम लिया किसे ने कुछ। दुनिया दे विच नाम अनेकां तरह दे हन,
कौन ਕੌਣ ਨਾਮ ਹੈ ਮੁਕਤ ਦਾ ਸੋ ਕਹੀਏ ਅਭਿਰਾਮ।
ਇਹ ਪਾਤਸ਼ਾਹ ਜੀ ਉਸ ਅਕਾਲ ਪੁਰਖ ਨੂੰ ਬੜੇ ਨਾਮਾਂ ਦੇ ਨਾਲ ਦੁਨੀਆਂ ਉਚਾਰਦੀ ਹੈ। ਕੋਈ ਕਿਸ ਭਾਸ਼ਾ ਦੇ ਵਿੱਚ ਕੀ ਕਹਿੰਦਾ, ਕੋਈ ਆਪਣੀ ਭਾਸ਼ਾ ਵਿੱਚ ਕੁਝ ਉਚਾਰਦਾ, ਕੋਈ ਰਾਮ ਕੋਈ ਰਹੀਮ, ਕਈ ਨਾਮ ਦੁਨੀਆਂ ਲੈਂਦੀ ਹੈ। ਪਰ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਵੀ ਸਾਰਿਆਂ ਨਾਮਾਂ ਦੇ ਵਿੱਚੋਂ ਅਸਲ ਨਾਮ ਜਿਹੜਾ ਮੁਕਤੀ ਦਾ ਦਾਤਾ ਹੈ, ਉਹ ਨਾਮ ਜਿਹੜਾ ਜਿਹਦੇ ਨਾਮ ਨੂੰ ਜਪਣ ਨਾਲ ਮੁਕਤੀ ਮਿਲ ਜਾਵੇ, ਉਹ ਨਾਮ ਕੈਸਾ ਹੈ ਜਿਹਦੇ ਜਪਣ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ।
ਜੋ ਪਈ ਸ਼੍ਰੀ ਨਾਨਕ ਪੁਨ ਬੈਨ ਉਚਾਰੇ।
ਪੰਡਤਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਮੁਖ ਤੋਂ ਇਹ ਬਚਨ ਕਹੇ,
ਜੋ ਨੋਕਾ ਸਭ ਪਾਰ ਉਤਾਰੇ।
ਪਾਤਸ਼ਾਹ ਜੀ ਕਹਿੰਦੇ ਜਿਵੇਂ ਇੱਕ ਨਾਵ ਹੈ, ਬੇੜੀ ਹੈ, ਉਹ ਸਾਰਿਆਂ ਨੂੰ ਸਮੁੰਦਰ ਤੋਂ ਪਾਰ ਉਤਾਰ ਕਰਨਾ ਚਾਹੁੰਦੀ, ਜਿਵੇਂ ਨੌਕਾ ਇੱਕ ਨਾਵ ਹੈ ਉਹ ਸਮੁੰਦਰ ਤੋਂ ਪਾਰ ਕਰਨ ਵਾਸਤੇ ਖੜੀ ਹੋਈ ਹੈ ਵੀ ਜੀਵਾਂ ਨੂੰ ਇਸ ਸਮੁੰਦਰ ਤੋਂ ਪਾਰ ਕਰਨਾ ਹੈ।
ਪੁਨ ਜਿਸ ਨੌਕਾ ਪਰ ਚੜ ਕੋ।
ਇੱਕ ਤਾਂ ਨਾਵ ਐਸੀ ਹੈ ਜਿਹੜੀ ਸਭ ਵਾਸਤੇ ਖੜੀ, ਉਹ ਨਾਵ ਦੇ ਉੱਪਰ ਜਿਹੜਾ ਚੜਦਾ ਉਹ ਜਿੰਨੇ ਵੀ ਆਉਣਾ ਉਹ ਸਾਰਿਆਂ ਨੂੰ ਲੈ ਕੇ ਜਾਣਾ। ਇੱਕ ਨਾਵ ਐਸੀ ਹੈ ਜਿਹਨੇ ਸਭ ਨੂੰ ਬਿਠਾ ਕੇ ਲੈ ਕੇ ਜਾਣਾ, ਪਰ ਇੱਕ ਨਾਵ ਐਸੀ ਹੈ ਜਿਹੜਾ ਜਿਹੜਾ ਉਸ ਨਾਵ ਦੇ ਉੱਪਰ ਚੜਦਾ ਹੈ,
ਤੈਂ ਕੋ ਪਾਰ ਉਤਾਰੈ ਸੋ।
ਇੱਕ ਨਾਵ ਇੱਕ ਬੇੜੀ ਐਸੀ ਹੈ ਜਿਹੜਾ ਉਸ ਉੱਪਰ ਚੜਦਾ ਉਹ ਬੇੜੀ ਕੇਵਲ ਉਸੇ ਨੂੰ ਉਤਾਰਦੀ ਹੈ। ਇੱਕ ਤਾਂ ਸਾਰਿਆਂ ਨੂੰ ਉਤਾਰਨ ਵਾਸਤੇ ਹੈ, ਇੱਕ ਬੇੜੀ ਜਿਹੜਾ ਉਸ ਉੱਪਰ ਚੜੇਗਾ ਜਿਹੜਾ ਉਹਦੇ ਅਧਿਕਾਰੀ ਹੋਏਗਾ ਉਸੇ ਨੂੰ ਉਹ ਬੇੜੀ ਤਾਰੇਗੀ।
ਇਸਈ ਸੰਗ ਤਾਏ ਕੋ ਕਾਮੂ।
ਪਾਤਸ਼ਾਹ ਜੀ ਕਹਿੰਦੇ ਭਾਈ ਦੇਖੋ, ਜਿਸ ਬੰਦੇ ਦੀ ਜਿਸ ਬੇੜੀ ਨਾਲ ਸੰਬੰਧ ਹੈ, ਜਿਹੜਾ ਬੰਦਾ ਜਿਸ ਬੇੜੀ ਦਾ ਅਧਿਕਾਰੀ ਹੈ, ਉਹਦਾ ਉਸੇ ਬੇੜੀ ਨਾਲ ਕੰਮ ਪੂਰਾ ਹੋ ਜਾਂਦਾ। ਜਿਹੜਾ ਬੰਦੇ ਜਿਹੜੀ ਬੇੜੀ ਤੇ ਜਾ ਸਕਦਾ ਹੈ, ਉਹਦਾ ਉਹਦੇ ਨਾਲ ਸੰਬੰਧ ਹੈ, ਉਹਦੇ ਕੋਲੋਂ ਉਹਦਾ ਕੰਮ ਪੂਰਾ ਹੋ ਜਾਂਦਾ। ਕੰਮ ਕੀ ਹੈ? ਸਮੁੰਦਰ ਤੋਂ ਪਾਰ ਹੋਣਾ, ਨਦੀ ਤੋਂ ਪਾਰ ਹੋਣਾ। ਤੇ ਜਿਹੜਾ ਬੰਦੇ ਦਾ ਜਿਹੜਾ ਕੰਮ ਹੈ ਨਦੀ ਤੋਂ ਪਾਰ ਜਾਣ ਦਾ, ਉਸ ਬੰਦੇ ਦਾ ਕੰਮ ਪੂਰਾ ਹੋ ਜਾਂਦਾ ਜਿਸ ਨੂੰ ਉਹ ਬੇੜੀ ਦੂਸਰੇ ਪਾਸੇ ਲਾ ਦਿੰਦੀ ਹੈ। ਇਸੇ ਤਰ੍ਹਾਂ ਨਾਮ ਦੀ ਮਹਿਮਾ ਜਾਣਨਾ ਕਰੋ।
ਉਤਰੈ ਪਾਰ ਪਾਏ ਸੁਖ ਧਾਮੂ।
ਤੇ ਜਿਹੜਾ ਉਹ ਬੇੜੀ ਹੈ ਨਾ, ਉਹ ਬੇੜੀ ਜਿਹੜਾ ਉਸ ਉੱਪਰ ਚੜਦਾ ਜਿਹਦੇ ਨਾਲ ਸੰਬੰਧ ਹੈ, ਜਿਹੜਾ ਅਧਿਕਾਰੀ ਹੈ, ਉਸੇ ਤਰ੍ਹਾਂ ਉਹ ਬੇੜੀ ਉਸ ਨੂੰ ਤਾਰ ਦਿੰਦੀ ਹੈ।
ਕੈਸੇ ਗੁਰ ਜੋ ਨਾਮ ਬਤਾਏ ਸੋ ਤੈ ਕੋ ਹੋਵਤ ਗਤ ਦਾਏ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਦੁਨੀਆਂ ਦੇ ਵਿੱਚ ਜਿਹੜੇ ਨਾਮ ਸੰਸਾਰ ਲੈਂਦਾ ਹੈ ਨਾ, ਰਾਮ ਨਾਮ, ਕ੍ਰਿਸ਼ਨ ਦਾ ਨਾਮ, ਭਗਤਾਂ ਦਾ, ਜਿਹੜੇ ਅਕਾਲ ਪੁਰਖ ਦੇ ਅਵਤਾਰਾਂ ਦਾ ਨਾਮ ਦੁਨੀਆਂ ਲੈਂਦੀ ਹੈ, ਉਹ ਨਾਮ ਸਾਰਿਆਂ ਵਾਸਤੇ ਹਨ। ਪਰ ਮਹਾਰਾਜ ਕਹਿੰਦੇ ਇੱਕ ਬੇੜੀ ਐਸੀ ਹੁੰਦੀ ਹੈ ਜਿਹੜੀ ਉਸ ਦੇ ਸੰਬੰਧਤ ਵਾਲਿਆਂ ਨੂੰ ਨਿਸ਼ਚੇ ਕਰਕੇ ਪਾਰ ਉਤਾਰ ਕਰ ਦਿੰਦੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਗੁਰੂ ਹੈ ਨਾ, ਜਿਹੜਾ ਜੀਵ ਗੁਰੂ ਦੇ ਰੂਪੀ ਬੇੜੀ ਕੋਲ ਪਹੁੰਚ ਜਾਂਦਾ, ਗੁਰੂ ਰੂਪੀ ਮਲਾਹ ਕੋਲ ਜਾਂਦਾ, ਗੁਰੂ ਉਸ ਨੂੰ ਉਸ ਆਪਣੇ ਨਾਮ ਰੂਪੀ ਬੇੜੀ ਤੇ ਚਾੜ ਕੇ ਉਸ ਨੂੰ ਉਤਾਰ ਦਿੰਦਾ। ਜਿਹੜਾ ਨਾਮ ਗੁਰੂ ਦਾ ਬਖਸ਼ਿਆ ਹੁੰਦਾ, ਜਿਹੜਾ ਗੁਰੂ ਦੀ ਬੇੜੀ ਹੈ, ਗੁਰੂ ਦਾ ਜਹਾਜ਼ ਹੈ, ਉਹ ਉਹਨਾਂ ਵਾਸਤੇ ਹੈ ਜਿਹੜੇ ਗੁਰੂ ਦੇ ਸਿੱਖ ਬਣਦੇ, ਜਿਹੜੇ ਗੁਰੂ ਦਾ ਉਪਦੇਸ਼ ਕਮਾਉਂਦੇ ਨੇ, ਗੁਰੂ ਦਾ ਬਚਨ ਮੰਨਦੇ ਨੇ, ਗੁਰੂ ਦੇ ਨਾਮ ਨੂੰ ਜਪ ਕੇ ਬੇੜੀ ਤੋਂ ਸੰਸਾਰ ਚੋਂ ਤਰਨਾ ਚਾਹੁੰਦੇ ਨੇ, ਉਹਨਾਂ ਨੂੰ ਉਹ ਨਿਸ਼ਚੇ ਕਰਕੇ ਉਹ ਬੇੜੀ ਨਾਮ ਰੂਪੀ ਤਾਰ ਦਿੰਦੀ। ਨਾਮ ਸਾਰਿਆਂ ਵਾਸਤੇ ਉੱਤਮ ਹੈ, ਪਰ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਨਾਮ ਹੈ, ਜੋ ਗੁਰੂ ਨਾਮ ਬਖਸ਼ ਦੇਵੇ, ਉਹ ਨਾਮ ਸਭ ਤੋਂ ਵੱਡਾ। ਤੇ ਜਿਨ੍ਹਾਂ ਨੂੰ ਵੀ ਗੁਰੂ ਨੇ ਨਾਮ ਬਖਸ਼ਿਆ ਉਹਨਾਂ ਦਾ ਜੀਵਨ ਵਿੱਚ ਪਾਰ ਉਤਾਰਾ ਹੁੰਦਾ। ਮਹਾਰਾਜ ਕਹਿੰਦੇ ਬਾਕੀਆਂ ਨੂੰ ਸਭ ਨੂੰ ਉਤਾਰਦਾ ਅਕਾਲ ਪੁਰਖ ਦਾ ਨਾਮ, ਪਰ ਗੁਰੂ ਦਾ ਬਖਸ਼ਿਆ ਹੋਇਆ ਨਾਮ ਵਿਸ਼ੇਸ਼ ਕਰਕੇ ਉਤਾਰ ਦਿੰਦਾ ਹੈ।
ਗੁਰ ਉਪਦੇਸ਼ ਹਿਰਦੇ ਜਿਨ ਤਾਰਾ, ਸੋ ਭਵ ਸਾਗਰ ਉਤਰਾ ਪਾਰਾ।
ਮਹਾਰਾਜ ਕਹਿੰਦੇ ਸਾਰਿਆਂ ਨੂੰ ਬੇੜੀ ਨਾਮ ਰੂਪੀ ਤਾਰ ਰਹੀ ਹੈ, ਪਰ ਜਿਨ੍ਹਾਂ ਨੂੰ ਗੁਰੂ ਰੂਪੀ ਮਲਾਹ ਬੇੜੀ ਦਿੰਦਾ ਹੈ, ਨਾਮ ਜਿਹੜਾ ਗੁਰੂ ਬਖਸ਼ਦਾ, ਉਹਨਾਂ ਨੂੰ ਸੰਸਾਰ ਦੇ ਵਿੱਚੋਂ ਤਰ ਡੁੱਬਣਾ ਨਹੀਂ ਪੈਂਦਾ, ਉਹ ਭਾਵ ਸਾਗਰ ਚੋਂ ਤਰ ਜਾਂਦੇ ਨੇ।
ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨਾ,
ਜਦੋਂ ਪੰਡਤਾਂ ਨੇ ਇਸ ਤਰ੍ਹਾਂ ਦੇ ਸ਼ੁਭ ਬਚਨ ਸਤਿਗੁਰੂ ਮਹਾਰਾਜ ਜੀ ਦੀ ਰਸਨਾ ਤੋਂ ਸਰਵਣ ਕੀਤੇ,
ਪੰਡਤ ਬਿਨੇ ਪਨੇ ਸੁਠ ਰਚਨਾ,
ਪੰਡਤਾਂ ਨੇ ਗੁਰੂ ਮਹਾਰਾਜ ਜੀ ਦੇ ਪਾਵਨ ਬਚਨ ਸੁਣ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਇਹ ਬੇਨਤੀ ਕੀਤੀ,
ਦੀਨ ਜਾਨ ਦੱਤ ਕੀ ਜੈ ਅਮਰੀ,
ਇਹ ਪਾਤਸ਼ਾਹ ਜੀ ਕਿਰਪਾ ਕਰਕੇ ਅਸੀਂ ਨਿਮਾਣੇ ਹਾਂ, ਇਸ ਸੰਸਾਰ ਵਿੱਚ ਸਾਡੇ ਕੋਲ ਕੋਈ ਵੀ ਸ਼ੁਭ ਗੁਣ ਨਹੀਂ, ਕਿਰਪਾ ਕਰਕੇ ਸਾਨੂੰ ਦੀਨ ਜਾਣ ਕੇ ਗਰੀਬ ਜਾਣ ਕੇ ਸਾਡੇ ਉੱਪਰ ਇਹ ਕਿਰਪਾ ਕਰ ਦੋ।
ਚਰਨ ਸ਼ਰਨ ਗੈਲੀ ਨੀ ਤੁਮਰੀ,
ਹੇ ਮਹਾਰਾਜ ਅਸੀਂ ਆਪ ਜੀ ਦੀ ਚਰਨ ਸ਼ਰਨ ਆਏ ਹਾਂ, ਸਾਨੂੰ ਤੁਹਾਡਾ ਓਟ ਆਸਰਾ ਹੈ।
ਰਾਵਰ ਸਰਸ ਅਪਰ ਨੈ ਕੋਈ,
ਪਾਤਸ਼ਾਹ ਜੀ ਤੁਹਾਡੇ ਚਰਨਾਂ ਦੀ ਓਟ ਆਸਰੇ ਤੋਂ ਬਿਨਾਂ ਸਾਨੂੰ ਕੋਈ ਦੂਸਰਾ ਓਟ ਆਸਰਾ ਨਜ਼ਰ ਨਹੀਂ ਆਉਂਦਾ, ਸਾਰਾ ਕੁਝ ਸਾਡੇ ਵਾਸਤੇ ਆਪ ਜੀ ਹੋ।
ਸਫਲ ਦਰਸ ਨਿਜ ਕਰ ਦੁੱਖ ਖੋਈ,
ਤੁਹਾਡੇ ਦਰਸ਼ਨ ਕਰਕੇ ਸਦਾ ਵਾਸਤੇ ਸਾਡੇ ਨੇਤਰ ਸਫਲ ਹੋ ਜਾਂਦੇ ਹਨ, ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਖਤਮ ਹੋ ਜਾਂਦੇ ਤੇ ਸੁਖ ਮਿਲਦਾ ਹੈ।
ਸੁਣੀ ਬਿਨੈ ਜਬ ਕਰੁਣਾ ਐਨਾ,
ਜਦੋਂ ਪੰਡਤਾਂ ਨੇ ਇਹ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੀ ਕਿਰਪਾ ਸਾਡੇ ਵਾਸਤੇ ਬੜੀ ਭਲੀ ਭਾਂਤ ਹੈ, ਕਿਰਪਾ ਕਰਕੇ ਸਾਨੂੰ ਆਪਣੀ ਕਿਰਪਾ ਨਾਮ ਬਖਸ਼ੋ, ਉਹਨਾਂ ਪੰਡਤਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਮਹਾਰਾਜ ਜਦੋਂ ਕਰਨਾ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਪੰਡਤਾਂ ਦੀ ਬੇਨਤੀ ਸੁਣੀ,
ਕੇਵਲ ਦਾ ਉਚਰੇ ਸ਼ੁਭ ਬੈਨਾ,
ਪੰਡਤਾਂ ਦੀ ਇਹ ਬੇਨਤੀ ਸੁਣ ਕੇ ਮੁਕਤੀ ਦੇ ਦਾ ਬਚਨ, ਜਿਹੜੇ ਬਚਨਾਂ ਵਿੱਚੋਂ ਮੁਕਤੀ ਦਾ ਉਪਦੇਸ਼ ਮਿਲਦਾ, ਐਸੇ ਪਾਵਨ ਉਪਦੇਸ਼ ਉਹਨਾਂ ਪੰਡਤਾਂ ਨੂੰ ਬਖਸ਼ੇ।
ਸਤ ਨਾਮ ਕੋ ਕੀ ਜੈ ਜਾਪੂ, ਤੁਮਰੇ ਨਾਸੈ ਤੀਨੋ ਤਾਪੂ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਸਭ ਤੋਂ ਉੱਤਮ ਉਪਦੇਸ਼ ਇਹ ਹੈ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਤਨਾਮੀ ਹੈ ਉਸ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪਣਾ ਕਰੋ, ਜਿਸ ਨਾਮ ਨੂੰ ਜਪਣ ਦੇ ਨਾਲ ਤੁਹਾਡੇ ਅੰਦਰ ਦੇ ਤਿੰਨੇ ਤਾਪ ਖਤਮ ਹੋ ਜਾਣਗੇ। ਨਾਮ ਤਾਂ ਦੁਨੀਆਂ ਲੈਂਦੀ ਹੈ, ਪਰ ਨਾਮ ਨੂੰ ਜਪਣਾ ਹੈ, ਰਟਨ ਕਰਨਾ, ਜਿਵੇਂ ਬੱਚੇ ਦੀ ਜਿੱਦ ਹੁੰਦੀ ਰਟਨ ਹੁੰਦਾ ਨਾ, ਬੱਚਾ ਰਟਨ ਕਰਦਾ ਉਦੋਂ ਤੱਕ ਰੋਂਦਾ ਰਹਿੰਦਾ ਜਦੋਂ ਤੱਕ ਉਸ ਦੀ ਜਿੱਦ ਪੂਰੀ ਨਹੀਂ ਆਉਂਦੀ। ਬੱਚੇ ਦਾ ਜਾਪ ਹੁੰਦਾ, ਰਟਨ ਹੁੰਦਾ। ਮਹਾਰਾਜ ਕਹਿੰਦੇ ਜਾਪ ਇਸੇ ਤਰ੍ਹਾਂ ਕਰੋ ਜਿਵੇਂ ਇੱਕ ਛੋਟੇ ਬੱਚੇ ਕਰਿਆ ਕਰਦੇ, ਉਹਨਾਂ ਨੂੰ ਜਾਪ ਉਹਨਾਂ ਦੀ ਰਟਨ ਰਹਿੰਦਾ ਵੀ ਜਦੋਂ ਤੱਕ ਚੀਜ਼ ਨਹੀਂ ਮਿਲਦੀ। ਜਾਪ ਕਹਿੰਦੇ ਹੀ ਉਹਨੂੰ ਜਦੋਂ ਤੱਕ ਅਵਸਥਾ ਦੀ ਪ੍ਰਾਪਤੀ ਨਾ ਹੋ ਜਾਵੇ ਉਦੋਂ ਤੱਕ ਜਪਨ ਕਰਨਾ। ਮਹਾਰਾਜ ਕਹਿੰਦੇ ਜਾਪ ਕਰੋ ਸਦਾ ਵਾਸਤੇ, ਉਸ ਅਕਾਲ ਪੁਰਖ ਦਾ ਧਿਆਨ ਹੋਵੇ, ਦੂਸਰੀ ਬਿਰਤੀਆਂ ਨਿਵਾਰਨ ਕਰਕੇ ਜਦੋਂ ਅਕਾਲ ਪੁਰਖ ਦਾ ਜਾਪ ਜਪੋਗੇ ਤਾਂ ਭਾਈ ਤੁਹਾਡੇ ਸਾਰੇ ਤਾਪ, ਆਦੀ ਵਿਆਦੀ ਉਪਾਧੀ, ਤਿੰਨ ਤਰ੍ਹਾਂ ਦੇ ਤਾਪ ਸਭ ਨਾਸ਼ ਹੋ ਜਾਣਗੇ।
ਨਾਉ ਤਰੀਕ ਪਏ ਸਿੱਖ ਸੋਏ, ਗੁਰ ਗੁਰ ਜਾਪ ਜਪੈ ਭ੍ਰਮ ਖੋਏ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਨਾਮ ਦੇ ਆਸਰੇ ਤੇ ਰਹਿੰਦੇ ਨੇ ਉਹ ਗੁਰੂ ਕੀ ਸਿੱਖਿਆ ਨੂੰ ਸਮਝਦੇ, ਜਿਹੜੇ ਗੁਰੂ ਕੀ ਸਿੱਖਿਆ ਵਿੱਚ ਰਹਿ ਕੇ ਅਕਾਲ ਪੁਰਖ ਦਾ ਨਾਮ ਜਪਦੇ ਨੇ ਉਸ ਗੁਰੂ ਦਾ ਜਾਪ ਜਪ ਜਪ ਕੇ ਸਦਾ ਵਾਸਤੇ ਸੁਖ ਹੁੰਦਾ। ਪਾਤਸ਼ਾਹ ਦੇ ਬਚਨ ਮੰਨ ਕੇ ਉੱਥੇ ਦੇ ਰਹਿਣ ਵਾਲੇ ਪੰਡਤ ਉੱਥੇ ਜਿੰਨੇ ਵੀ ਪੰਡਿਤ ਸੀ ਲੋਕ ਸੀ ਸਭ ਨਾਮ ਜਪਣ ਲੱਗ ਪਏ।
ਕਿਤਕ ਦਿਵਸ ਗੁਰ ਡੇਰਾ ਕਰਕੇ,
ਜਦੋਂ ਗੁਰੂ ਮਹਾਰਾਜ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਤਾਂ ਕਾਂਸ਼ੀ ਨਗਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਈ ਦਿਨ ਉੱਥੇ ਡੇਰਾ ਕਰਕੇ
ਪੁੰਨ ਗਮਨੇ ਉਪਕਾਰ ਵਿਚਰ ਕੇ,
ਸਤਿਗੁਰੂ ਮਹਾਰਾਜ ਜੀ ਅੱਗੇ ਜਾਣ ਵਾਸਤੇ ਮਨ ਚ ਸੋਚਿਆ ਵੀ ਬਾਕੀ ਜੀਵਾਂ ਦਾ ਵੀ ਉਧਾਰ ਕਰਨਾ, ਦੂਜੇ ਦੇਸ਼ਾਂ ਵਿੱਚ ਇਲਾਕਿਆਂ ਦੇ ਵਿੱਚ ਉਧਾਰ ਕਰਨ ਵਾਸਤੇ ਉਪਕਾਰ ਵਿਚਾਰ ਕੇ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਚਾਲਾ ਮਾਰਨਾ ਚਾਹਿਆ।
ਬੁਚੰਗ ਚੰਦ ਨਮੋ ਚੰਡੇ ਕਾ ਕਾਲ ਕਾ ਬਾਕ ਬਾਣੀ।
ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ ਜਿਹੜੀ ਸਰਸਵਤੀ ਦੇਵੀ ਹੈ, ਵਿਦਿਆ ਦੀ ਦੇਵੀ, ਉਸ ਦੇਵੀ ਦਾ ਮੰਗਲ ਕਰਦਿਆਂ ਹੋਇਆ, ਕਿਉਂਕਿ ਕਵੀ ਜਨ ਵਿਦਿਆ ਦੇਵੀ ਦਾ ਮੰਗਲ ਕਰਦੇ ਹਨ, ਤੇ ਭਾਈ ਸਾਹਿਬ ਜੀ ਕਵੀ ਸੰਤੋਖ ਸਿੰਘ ਜੀ ਵਿਦਿਆ ਦੇਵੀ ਦਾ ਮੰਗਲ ਕਰਦਿਆਂ ਹੋਇਆ ਕਹਿੰਦੇ, ਜਿਹੜੀ ਦੇਵੀ ਚੰਡੀ ਸਰੂਪ ਹੈ, ਚੰਡਕਾ ਸਰੂਪ ਹੈ, ਕਾਲ ਸਰੂਪ ਹੈ, ਸਾਰੀ ਸ਼ਕਤੀਆਂ ਦੀ ਆਦਿ ਸ਼ਕਤੀ, ਜਿਹਦੀ ਸ਼ਕਤੀ ਦੇ ਵਿੱਚੋਂ ਸਰਸਵਤੀ ਦੇਵੀ, ਜਿਹੜੀ ਸਰਸਵਤੀ ਦੇਵੀ ਵਿਦਿਆ ਦੀ ਦਾਤੀ ਹੈ।
ਬੇਗੰਨਾ ਹਰੰਤੀ ਸਦਾ ਬੁੱਧ ਦਾਨੀ,
ਜਿਹੜੀ ਵਿਦਿਆ ਦੀ ਦਾਤੀ ਸਰਸਵਤੀ ਦੇਵੀ, ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੇਰੀ ਐਸੀ ਦੇਵੀ ਨੂੰ ਨਮਸਕਾਰ ਹੈ ਜਿਹੜੀ ਸਰਸਵਤੀ ਦੇਵੀ ਸਦਾ ਵਾਸਤੇ ਬੁੱਧੀ, ਸ਼ੁੱਧ ਬੁੱਧੀ ਪ੍ਰਦਾਨ ਕਰਨ ਵਾਲੀ ਹੈ ਤੇ ਮਾੜੀ ਬੁੱਧੀ ਦਾ ਨਾਸ਼ ਕਰਨ ਵਾਲੀ ਦੇਵੀ।
ਕਰੋ ਦਾਤ ਮਾਤਾ ਮੁਝੇ ਦਾਸ ਜਾਨੋ।
ਕਵੀ ਜੀ ਕਹਿੰਦੇ, ਐਸੀ ਦੇਵੀ ਨੂੰ ਮੈਂ ਨਮਸਕਾਰ ਕਰਦਾ ਹਾਂ ਜਿਹੜੀ ਦੇਵੀ ਸਦਾ ਵਾਸਤੇ ਵਿਘਨਾਂ ਦਾ ਨਾਸ਼ ਕਰਨ ਵਾਲੀ। ਹੇ ਦੇਵੀ ਮਾਤਾ ਸਰਸਵਤੀ ਵਿਦਿਆ ਦੀ ਦਾਤੀ, ਕਿਰਪਾ ਕਰਕੇ ਇੰਨੀ ਕਿਰਪਾ ਬਖਸ਼ੋ ਵੀ ਸਾਡੇ ਹਿਰਦੇ ਦੇ ਜਿਹੜੇ ਮਾੜੇ ਪਾਪ ਹਨ ਉਹ ਨਸ਼ਟ ਹੋ ਜਾਣ, ਮਨ ਦੇ ਵਿੱਚੋਂ ਖੋਟਿਆਈਆਂ ਬੁਰਿਆਈਆਂ ਦਾ ਨਾਸ ਹੋ ਜਾਵੇ।
ਸੁਛੰਦੰਗ ਗੁਰੂ ਕੀ ਕਥਾ ਹੋ ਬਖਾਨੋ।
ਹੇ ਸਰਸਵਤੀ ਵਿਦਿਆ ਦੀ ਦੇਵੀ, ਕਿਰਪਾ ਕਰੋ ਤਾਂ ਕਿ ਅਸੀਂ ਆਪਣੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ ਛੰਦਾਂ ਦੇ ਵਿੱਚ ਵਰਣਨ ਕਰ ਸਕੀਏ। ਜਿਹੜੇ ਪਾਤਸ਼ਾਹ ਜੀ ਦੀ ਵਡਿਆਈ ਵੱਡੀ ਹੈ, ਹੇ ਸਰਸਵਤੀ ਦੇਵੀ ਮਾਤਾ, ਕਿਰਪਾ ਕਰਕੇ ਆਪਣਾ ਦਾਸ ਜਾਣ ਕੇ ਸਾਡੇ ਉੱਪਰ ਕਿਰਪਾ ਕਰੋ ਤਾਂ ਕਿ ਅਸੀਂ ਆਪਣੇ ਸਤਿਗੁਰੂ ਮਹਾਰਾਜ ਜੀ ਦਾ ਜਸ ਛੰਦਾਂ ਬੰਦਾਂ ਵਿੱਚ ਲਿਖ ਸਕੀਏ।
ਜੋ ਪਈ ਸੁਣ ਸ਼੍ਰੀ ਅੰਗਦ ਕਥਾ ਰਸਾਲਾ।
ਭਾਈ ਬਾਲਾ ਜੀ ਕਹਿੰਦੇ, ਹੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਕਿਰਪਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਰਸਮਈ ਅੰਮ੍ਰਿਤਮਈ ਜਸ ਹੈ ਉਹ ਸੁਣਨਾ ਕਰੋ।
ਆਗੇ ਗਮਨੇ ਬਹੁਰ ਕਿਰਪਾਲਾ।
ਕਾਂਸ਼ੀ ਦੇ ਵਿੱਚ ਪੰਡਤਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਚਾਲਾ ਮਾਰਿਆ।
ਜਗਨਨਾਥ ਕੋ ਜੈ ਅਸਥਾਨਾ।
ਕਾਂਸ਼ੀ ਤੋਂ ਚੱਲ ਕੇ ਗੁਰੂ ਮਹਾਰਾਜ ਜੀ ਉਸ ਥਾਂ ਤੇ ਪਹੁੰਚੇ ਨੇ ਜਿਸ ਨਗਰ ਦਾ ਨਾਮ ਜਗਨਨਾਥ ਕਰਕੇ ਜਾਣਿਆ ਜਾ, ਜਗਨਨਾਥਪੁਰੀ ਜਿਸ ਸ਼ਹਿਰ ਦਾ ਨਾਮ ਸੀ, ਜਿੱਥੇ ਜਗਨਨਾਥ ਦਾ ਮੰਦਿਰ ਸੀ, ਉਸ ਥਾਂ ਤੇ ਮਹਾਰਾਜ ਪਹੁੰਚੇ ਨੇ।
ਕਹਾਂ ਜਾਏ ਪਹੁੰਚੇ ਗਤ ਦਾਨਾ।
ਮੁਕਤੀ ਦੇ ਦਾਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਸ ਮੰਦਿਰ ਦੇ ਵਿੱਚ ਪਹੁੰਚੇ ਹਨ, ਜਗਨਨਾਥਪੁਰੀ ਵਿੱਚ।
ਹਰ ਮੰਦਿਰ ਕੇ ਦਰ ਪਰ ਜਾਈ।
ਜਿਹੜਾ ਜਗਨਨਾਥ ਦਾ ਮੰਦਿਰ ਸੀ, ਉਸ ਮੰਦਿਰ ਦੇ ਦਰਵਾਜੇ ਤੇ ਪੌੜੀਆਂ ਤੇ ਜਿੱਥੇ ਦਰ ਸੀਗਾ, ਉੱਥੇ ਪਾਤਸ਼ਾਹ ਜੀ
ਬੈਠੇ। ਕਿਤਕ ਕਾਲ ਤੇ ਥਾਈ।
ਗੁਰੂ ਮਹਾਰਾਜ ਜੀ ਕਈ ਸਮਾਂ, ਕਾਫੀ ਸਮਾਂ ਉਸੇ ਥਾਂ ਤੇ ਦਵਾਰ ਤੇ ਬੈਠੇ ਰਹੇ, ਮੰਦਿਰ ਦੇ ਬਾਹਰਲੇ ਪਾਸੇ।
ਸੰਧਿਆ ਕਾਲ ਪਹੁੰਚੇ ਉਹ ਜਬਈ।
ਪਾਤਸ਼ਾਹ ਜੀ ਜਗਨਨਾਥਪੁਰੀ ਦੇ ਮੰਦਿਰ ਦੇ ਬਾਹਰ ਬੈਠੇ ਸੀ ਤੇ ਦਿਨ ਬੀਤ ਰਿਹਾ ਸੀ, ਸੰਧਿਆ ਦਾ ਸਮਾਂ ਹੋ ਗਿਆ।
ਸਭ ਪੰਡੇ ਮਿਲ ਆਏ ਤਬਈ।
ਸੰਧਿਆ ਦੇ ਸਮੇ, ਸ਼ਾਮ ਦਾ ਸਮਾਂ ਸੀ, ਜਿੰਨੇ ਵੀ ਪੰਡੇ ਸੀਗੇ ਉਹ ਪੰਡਿਤ ਇਕੱਠੇ ਹੋ ਕੇ ਸਾਰੇ ਮੰਦਿਰ ਦੇ ਵਿੱਚ ਆ ਗਏ।
ਕਰਨੇ ਲਗੇ ਆਰਤੀ ਤਹਿਵਾ।
ਪੰਡਿਤ ਇਕੱਠੇ ਹੋ ਕੇ ਆਏ ਤੇ ਪੰਡਿਤ ਦਮੰਦਰ ਵਿੱਚ ਜਾ ਰਹੇ ਨੇ ਇਕੱਠੇ ਹੋ ਕੇ ਆ ਕੇ ਅੰਦਰ ਆਰਤੀ ਦੀ ਪੂਜਾ ਸ਼ੁਰੂ ਕਰ ਦਿੱਤੀ। ਗੁਰੂ ਪਾਤਸ਼ਾਹ ਜੀ ਬਾਹਰ ਬੈਠੇ ਹੋਏ ਮੰਦਿਰ ਦੇ ਬਾਹਰਲੇ ਪਾਸੇ ਤੇ ਪੰਡਿਤ ਅੰਦਰ ਆਰਤੀ ਆਰੰਭ ਕਰਨ ਲੱਗੇ।
ਜਗਨਨਾਥ ਕੋ ਮੰਦਿਰ ਜਹਿਵਾ,
ਜਿੱਥੇ ਜਗਤਨਾਥ ਪੁਰੀ ਦਾ ਮੰਦਿਰ ਸੀ, ਜਿੱਥੇ ਜਗਤਨਾਥ ਜੀ ਦਾ ਇਹ ਮੰਦਿਰ ਸਥਾਪਨ ਸੀ, ਇਸ ਮੰਦਿਰ ਦੇ ਵਿੱਚ ਪੂਜਾ ਕੀਤੀ ਹੈ, ਆਰਤੀ ਆਰੰਭੀ ਹੈ।
ਸ੍ਰੀ ਗੁਰ ਬੈਠੇ ਰਹੇ ਅਡੋਲਾ,
ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸ ਮੰਦਿਰ ਦੇ ਬਾਹਰਲੇ ਪਾਸੇ ਬੜੇ ਅਡੋਲ ਹੋ ਕੇ ਗੁਪਤ ਹੋ ਕੇ ਬੈਠੇ ਹਨ। ਪੰਡਿਤ ਸਾਰੇ ਆਰਤੀ ਕਰ ਰਹੇ ਨੇ ਖੜੇ ਹੋ ਕੇ, ਪਰ ਸਤਿਗੁਰੂ ਮਹਾਰਾਜ ਜੀ ਉੱਥੇ ਅਡੋਲ ਹੋ ਕੇ ਬੈਠੇ ਰਹੇ।
ਹਾਂਡੇ ਪਏ ਨਾ ਕੁਛ ਮੁਖ ਬੋਲਾ,
ਨਾ ਸਤਿਗੁਰੂ ਮਹਾਰਾਜ ਜੀ ਆਰਤੀ ਦੇ ਵਿੱਚ ਖੜੇ ਹੋਏ ਤੇ ਨਾ ਹੀ ਆਪਣੇ ਮੂੰਹ ਦੇ ਵਿੱਚੋਂ ਕੋਈ ਆਰਤੀ ਜਿਹੜੇ ਪੰਡਿਤ ਸ਼ਬਦ ਉਚਾਰ ਰਹੇ ਸੀ, ਨਾ ਹੀ ਸਤਿਗੁਰੂ ਮਹਾਰਾਜ ਜੀ ਨੇ ਮੂੰਹ ਤੋਂ ਕੁਝ ਸ਼ਬਦ ਉਚਾਰਿਆ ਤੇ ਨਾ ਹੀ ਉੱਥੇ ਖੜੇ ਹੋਏ। ਪੰਡਿਤ ਆਰਤੀ ਕਰ ਰਹੇ ਸੀ, ਬੋਲ ਰਹੇ ਸੀ, ਖੜੇ ਵੀ ਸੀਗੇ, ਸਤਿਕਾਰ ਵੀ ਕਰ ਰਹੇ ਸੀ, ਪਰ ਸਤਿਗੁਰੂ ਮਹਾਰਾਜ ਜੀ ਅਡੋਲ ਹੋ ਕੇ ਇੱਕ ਪਾਸੇ ਬੈਠੇ ਹੋਏ ਸੀ।
ਤੈ ਚਿਨ ਪੰਡੇ ਰਿਸ ਉਰ ਤਾਰੀ,
ਪੰਡਤਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਇਹ ਵਿਵਹਾਰ ਦੇਖ ਕੇ ਵੀ ਅਸੀਂ ਇੱਥੇ ਆਰਤੀ ਕਰ ਰਹੇ ਹਾਂ ਤਾਂ ਇਹ ਏਦਾਂ ਬੈਠੇ ਹੋਏ, ਗੁਰੂ ਮਹਾਰਾਜ ਜੀ ਦਾ ਇਹ ਵਿਵਹਾਰ ਦੇਖ ਕੇ ਪੰਡਤਾਂ ਨੇ ਗੁੱਸਾ ਧਾਰਨ ਕੀਤਾ, ਕਈਆਂ ਦੇ ਮਨ ਵਿੱਚ ਗੁੱਸਾ ਆ ਗਿਆ।
ਆਨ ਸਮੀਪੰਗ ਗਿਰਾ ਉਚਾਰੀ,
ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਪੰਡਤ ਸਤਿਗੁਰੂ ਮਹਾਰਾਜ ਜੀ ਨੂੰ ਇਹ ਕਹਿਣ ਲੱਗੇ,
ਪੋ ਹੈ ਤੂੰ ਕਹਿ ਥਲ ਤੇ ਆਇਓ।
ਪੰਡਤ ਕਹਿਣ ਲੱਗੇ, ਕਹਿੰਦੇ ਤੂੰ ਕੌਣ ਹੈ, ਕਿਹੜੀ ਥਾਂ ਤੋਂ ਆਇਆ, ਕਿੱਥੇ ਰਹਿਣ ਵਾਲਾ ਹੈ?
ਹੈ ਅਣਜਾਣ ਭੇਦ ਨੈ ਪਾਇਓ,
ਤੈਨੂੰ ਪਤਾ ਨਹੀਂ, ਅਣਜਾਣ ਹੈ, ਤੈਨੂੰ ਕਿਸੇ ਗੱਲ ਦਾ ਭੇਦ ਨਹੀਂ ਜਾਪਦਾ, ਤੈਨੂੰ ਸਮਝ ਨਹੀਂ, ਤੂੰ ਇੱਥੇ ਵੇਖਿਆ ਨੀ ਵੀ ਆਰਤੀ ਹੋ ਰਹੀ ਹੈ, ਆਪ ਇੱਥੇ ਬੈਠਾ ਹੋਇਆ, ਕਿੱਥੇ ਦਾ ਰਹਿਣ ਵਾਲਾ, ਇੱਥੇ ਦਾ ਨਹੀਂ ਲੱਗਦਾ।
ਸਭਨ ਆਰਤੀ ਖਰੇ ਉਤਾਰੀ,
ਇੱਥੇ ਅਸੀਂ ਸਾਰੇ ਖੜੇ ਹੋ ਕੇ ਆਰਤੀ ਉਤਾਰ ਰਹੇ ਸੀ ਤੇ ਆਰਤੀ ਵਿੱਚ ਅਸੀਂ ਗਾਇਨ ਵੀ ਕਰ ਰਹੇ ਸੀ।
ਤੂੰ ਬੈਠੇ ਹੋ ਰਹੇ ਇਹ ਬਾਰੀ,
ਅਸੀਂ ਤਾਂ ਆਰਤੀ ਉਤਾਰ ਰਹੇ ਪਰ ਤੂੰ ਖੜਾ ਨੀ ਹੋਇਆ, ਤੂੰ ਇਸੇ ਥਾਂ ਤੇ ਬਾਹਰਲੇ ਪਾਸੇ ਦਰਵਾਜੇ ਕੋਲ ਹੀ ਬੈਠਾ ਰਿਹਾ।
ਜਗਨਨਾਥ ਕੋ ਭਾਉ ਨਕੀਨੋ,
ਉਹ ਸਵਾਮੀ ਜਗਨਨਾਥ ਜੀ ਦਾ ਭਾਵ ਨੀ ਕਰਦਾ, ਉਹਨਾਂ ਤੋਂ ਡਰਦਾ ਨਹੀਂ, ਤੂੰ ਉਹਨਾਂ ਦੀ ਭਾਵਨਾ ਨੀ ਰੱਖਦਾ, ਇਸ ਕਰਕੇ ਬਾਹਰਲੇ ਪਾਸੇ ਬੈਠਾ ਹੋਇਆ ਹੈ।
ਉੱਠਿਓ ਨੈ ਤੈ ਛਿਨ ਕਿਆ ਤੈ ਚੀਨੋ,
ਤੂੰ ਆਪਣੇ ਮਨ ਵਿੱਚ ਸੋਚਿਆ ਕੀ ਹੈ, ਕੀ ਸੋਚ ਕੇ ਇੱਥੇ ਬੈਠਾ ਹੋਇਆ, ਭਗਵਾਨ ਦਾ ਸਤਿਕਾਰ ਨਹੀਂ ਕੀਤਾ, ਭਾਵਨਾ ਨਹੀਂ ਰੱਖੀ, ਇੱਥੇ ਗੁਪਤ ਹੋ ਕੇ ਬਾਹਰਲੇ ਪਾਸੇ ਬੈਠਣ ਦਾ ਕੀ ਮਤਲਬ ਹੈ, ਸਾਰੇ ਆਰਤੀ ਕਰ ਰਹੇ, ਤੈਨੂੰ ਵੀ ਆਰਤੀ ਕਰਨੀ ਚਾਹੀਦੀ ਸੀ।
ਸੁਣ ਕਰ ਜਗ ਗੁਰ ਬਚਨ ਬਖਾਨੇ, ਸਦਾ ਆਰਤੀ ਹਮ ਪਹਿਚਾਨੇ।
ਜਗਤ ਦੇ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਆਪ ਜਗਨਨਾਥ ਸਵਾਮੀ ਹਨ, ਸਤਿਗੁਰੂ ਮਹਾਰਾਜ ਜੀ ਉਹਨਾਂ ਪੰਡਤਾਂ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ, ਪਾਤਸ਼ਾਹ ਜੀ ਕਹਿੰਦੇ ਭਾਈ ਆਰਤੀ, ਅਸੀਂ ਤਾਂ ਆਰਤੀ ਸਦਾ ਵਾਸਤੇ ਕਰਦੇ, ਤੁਸੀਂ ਸੰਧਿਆ ਦੇ ਵੇਲੇ ਆਰਤੀ ਕਰਦੇ ਹੋ, ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਦਾ ਵਾਸਤੇ ਆਰਤੀ ਸਮਝਦੇ ਹਾਂ।
ਸਰਬ ਸ਼ਿਰੋਮਣ ਜਸ ਪ੍ਰਭ ਉੱਚੇ, ਕਰੇ ਆਰਤੀ ਤਸ ਮਨ ਸੂਚੇ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਜਿਹੜਾ ਸ਼੍ਰੀ ਪ੍ਰਭੂ ਹਨ, ਸ਼੍ਰੋਮਣੀ ਹਨ, ਐਸੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਜਗਤਨਾਥ ਹਨ, ਉਹਨਾਂ ਦੀ ਆਰਤੀ ਤਾਂ ਸਦਾ ਵਾਸਤੇ ਹੋ ਰਹੀ ਹੈ, ਉਹਨਾਂ ਦੀ ਆਰਤੀ ਸੁਚਮਤਾਈ ਵਾਲੀ ਹੈ, ਉਹਨਾਂ ਦੀ ਆਰਤੀ ਸੱਚੀ ਹੈ, ਸਦਾ ਵਾਸਤੇ ਜਹਾਨ ਤੇ ਸੱਤ ਆਰਤੀ ਹੋ ਰਹੀ, ਐਸੇ ਸਵਾਮੀ ਅਕਾਲ ਪੁਰਖ ਜੀ ਦੀ ਆਰਤੀ ਨਿਰੋਲ ਸਦਾ ਵਾਸਤੇ ਸੰਸਾਰ ਕਰ ਰਿਹਾ ਹੈ।
ਅਲਪ ਆਰਤੀ ਕਿਆ ਤੁਮ ਕਰੋ,
ਭਾਈ ਜਿਹੜੇ ਸਵਾਮੀ ਬਹੁਤ ਵੱਡੇ ਜਗਤ ਦੇ ਈਸ਼ਵਰ ਹਨ, ਉਹਨਾਂ ਦੀ ਆਰਤੀ ਜਗਤ ਕਰਦਾ, ਜਗਤ ਦੇ ਸਾਰੇ ਨਾਥਾਂ ਦੇ ਸਵਾਮੀ ਹਨ, ਇੰਨੇ ਵੱਡੇ ਮਾਲਕਾਂ ਦੇ ਮਾਲਕ ਸਵਾਮੀ ਦੀ ਆਰਤੀ ਸਹਾਨਸਾਰ ਕਰ ਰਿਹਾ। ਪਾਤਸ਼ਾਹ ਜੀ ਕਹਿੰਦੇ ਤੁਸੀਂ ਛੋਟੀ ਜਿਹੀ ਆਰਤੀ ਪਿੱਛੇ ਆਪਣਾ ਧਿਆਨ ਲਾਉਂਦੇ, ਤੁਸੀਂ ਕਿਹੜੀਆਂ ਅਲਪ ਆਰਤੀਆਂ ਉਸ ਸਵਾਮੀ ਦੀ ਵੱਡੇ ਮਾਲਕ ਦੀ ਆਰਤੀ ਥੋੜੀ ਕਰਕੇ ਜਾਣਦੇ ਹੋ, ਤੁਸੀਂ ਸੰਧਿਆ ਦੇ ਵੇਲੇ ਸਮਝਦੇ ਹੋ, ਪਰ ਉਸ ਅਕਾਲ ਪੁਰਖ ਦੀ ਆਰਤੀ ਤਾਂ ਨਿਰੋਲ ਸਦਾ ਵਾਸਤੇ ਹੋ ਰਹੀ ਹੈ।
ਤੁਛ ਸੋਜ ਜਾ ਮੈਂ ਸ਼ੁਭ ਤਰੋ,
ਤੁਸੀਂ ਆਰਤੀ ਕਰ ਰਹੇ ਹੋ, ਆਰਤੀ ਦੇ ਵਿੱਚ ਤੁਛ ਜੀ ਥੋੜੀ ਜੀ ਸੋਜ ਸਮੱਗਰੀ ਲਾ ਕੇ ਆਰਤੀ ਕਰ ਰਹੇ ਹੋ, ਪਰ ਉਸ ਅਕਾਲ ਪੁਰਖ ਦੀ ਆਰਤੀ ਬਹੁਤ ਵੱਡੀ ਵਿਸਤਾਰ ਪੂਰਵਕ ਹੋ ਰਹੀ ਹੈ।
ਮਨ ਨਿਰਮਲ ਕਰ ਨਹੀਂ ਟਿਕਾਵੋ,
ਪਾਤਸ਼ਾਹ ਜੀ ਕਹਿੰਦੇ ਤੁਸੀਂ ਥੋੜੀ ਜੀ ਸੋਚ ਲਾ ਕੇ ਸਮੱਗਰੀ ਥੋੜੇ ਜੇ ਦੀਵੇ ਬਾਲ ਕੇ ਪ੍ਰਕਾਸ਼ ਕਰਕੇ ਥਾਲੀਆਂ ਸਜਾ ਕੇ ਉਸ ਭਗਵਾਨ ਦੀ ਆਰਤੀ ਥੋੜੇ ਸਮੇਂ ਵਾਸਤੇ ਕਰ ਰਹੇ ਹੋ, ਆਪਣਾ ਮਨ ਫਿਰ ਵੀ ਨਹੀਂ ਟਿਕਾਉਂਦੇ। ਥੋੜੇ ਜੇ ਸਮੇਂ ਉਸ ਅਕਾਲ ਪੁਰਖ ਦੀ ਆਰਤੀ ਕਰਦਿਆਂ ਹੋਇਆ ਵੀ ਤੁਹਾਡਾ ਮਨ ਫਿਰ ਮੇਰੇ ਵੱਲ ਸੀ ਵੀ ਇਹ ਬਾਹਰ ਬੈਠਾ ਹੋਇਆ, ਇਹਨੇ ਆਰਤੀ ਨਹੀਂ ਕੀਤੀ, ਤੁਹਾਡਾ ਮਨ ਫਿਰ ਵੀ ਨਹੀਂ ਟਿਕਦਾ। ਥੋੜੇ ਸਮੇਂ ਤਾਂ ਆਰਤੀ ਕਰ ਰਹੇ ਸੀ, ਪਰ ਉਸ ਅਕਾਲ ਪੁਰਖ ਦੀ ਆਰਤੀ ਤਾਂ ਸਦਾ ਵਾਸਤੇ ਹੈ।
ਤੋ ਅਭਿਮਤ ਕਿਆ ਫਲ ਤੁਮ ਪਾਵੋ,
ਪਾਤਸ਼ਾਹ ਜੀ ਕਹਿੰਦੇ ਤੁਹਾਡੀ ਐਸੀ ਮਤ ਦਾ ਤੁਹਾਨੂੰ ਕੀ ਫਲ ਮਿਲਣਾ, ਤੁਹਾਡਾ ਮਨ ਤਾਂ ਟਿਕਿਆ ਹੀ ਨਹੀਂ ਆਰਤੀ ਦੇ ਵਿੱਚ। ਥੋੜੇ ਪਲ ਵਾਸਤੇ ਆਰਤੀ ਕਰਨੀ ਸੀ, ਪਰ ਉਸ ਆਰਤੀ ਦੇ ਵਿੱਚ ਵੀ ਆਪਣਾ ਮਨ ਨਹੀਂ ਟਿਕਾਇਆ, ਤਾਂ ਦੱਸੋ ਤੁਹਾਨੂੰ ਇਸ ਥੋੜੇ ਜੇ ਸਮੇਂ ਵਿੱਚ ਕੀਤੀ ਹੋਈ ਆਰਤੀ ਦਾ ਵੀ ਕੀ ਫਲ ਮਿਲੇਗਾ।
ਪੰਡੇ ਕਹੇ ਆਰਤੀ ਕੈਸੀ,
ਗੁਰੂ ਮਹਾਰਾਜ ਜੀ ਨੇ ਜਦੋਂ ਆਖਿਆ ਨਾ ਵੀ ਆਰਤੀ ਤਾਂ ਬਹੁਤ ਵਿਸਤਾਰਕ ਹੈ, ਉਸ ਅਕਾਲ ਪੁਰਖ ਦੀ ਆਰਤੀ ਨਿਰੋਲ ਸਦਾ ਵਾਸਤੇ ਹੋ ਰਹੀ, ਤਾਂ ਪਾਤਸ਼ਾਹ ਦੇ ਬਚਨ ਸੁਣ ਕੇ ਪੰਡਿਤ ਕਹਿਣ ਲੱਗੇ, ਕਹਿੰਦੇ ਕੈਸੀ ਆਰਤੀ ਦੀ ਗੱਲ ਕਰਦੇ ਹੋ, ਆਰਤੀ ਕਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਵੀ ਨਿਰੋਲ ਆਰਤੀ ਹੈ, ਬਹੁਤ ਵਿਸਤਾਰਕ ਹੈ, ਬਹੁਤ ਹਰ ਸਮੇਂ ਹੁੰਦੀ ਹੈ, ਕਿਹੜੀ ਆਰਤੀ ਬਾਰੇ ਤੁਸੀਂ ਕਥਨ ਕਰਦੇ ਹੋ।
ਨਿਤ ਪ੍ਰਤ ਕਰਤ ਰਹੋ ਕੋ ਤੈਸੀ,
ਜਿਹੜੀ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਸਦਾ ਵਾਸਤੇ ਉਸ ਅਕਾਲ ਪੁਰਖ ਦੀ ਆਰਤੀ ਨੂੰ ਪਛਾਣਦੇ ਹਾਂ, ਤੁਸੀਂ ਨਿਤ ਪ੍ਰਤ ਹਰ ਰੋਜ਼ ਕੈਸੀ ਆਰਤੀ ਦੇਖਦੇ ਹੋ, ਉਸ ਆਰਤੀ ਦੇ ਬਾਰੇ ਸਾਨੂੰ ਵੀ ਦੱਸੋ ਵੀ ਕਿਹੜੀ ਆਰਤੀ ਨੂੰ ਜਾਣਦੇ ਹੋ।
ਤਿੰਨ ਤੇ ਸੁਣ ਕੇ ਕਿਰਪਾ ਨਿਧਾਨਾ,
ਉਹਨਾਂ ਪੰਡਤਾਂ ਦੇ ਇਹ ਸਵਾਲ ਨੂੰ ਸੁਣ ਕੇ ਕਿਰਪਾ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਜੀ,
ਸ਼ਬਦ ਆਰਤੀ ਰੀਤ ਬਖਾਨਾ,
ਤਾਂ ਸਤਿਗੁਰੂ ਮਹਾਰਾਜ ਜੀ ਨੇ ਆਰਤੀ ਗਾਇਨ ਕਰਨ ਦਾ ਵੀ, ਆਰਤੀ ਅਕਾਲ ਪੁਰਖ ਦੀ ਕਿਸ ਤਰ੍ਹਾਂ ਗਾਇਨ ਹੋ ਰਹੀ ਹੈ, ਉਸ ਦੀ ਆਰਤੀ ਵਿੱਚ ਕਿਹੜੀ ਕਿਹੜੀ ਸਮੱਗਰੀ ਹੈ, ਕੀ ਰੂਪ ਰੰਗ ਹੈ, ਕੀ ਰੂਪ ਰੇਖਾ, ਉਹਦੇ ਬਾਰੇ ਸਤਿਗੁਰੂ ਮਹਾਰਾਜ ਜੀ ਨੇ ਆਰਤੀ ਦੇ ਬਾਰੇ, ਉਸ ਅਕਾਲ ਪੁਰਖ ਦੀ ਆਰਤੀ ਦੇ ਪ੍ਰਤੀ ਇਹ ਸ਼ਬਦ ਉਚਾਰਨ ਕੀਤਾ।
ਧਨਾਸਰੀ ਮਹੱਲਾ ਪਹਿਲਾ ਆਰਤੀ,
ਸਤਿਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਧਨਾਸਰੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਿਆ, ਅਤੇ ਸਤਿਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰਤੀ ਦਾ ਮੁੱਖ ਤੁਕਾਂਤ ਦੇ ਕੇ ਸ਼ਬਦ ਉਚਾਰਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਾਤਸ਼ਾਹ ਜੀ ਕਹਿੰਦੇ ਆਰਤੀ ਕਿਸ ਦੀ, ਉਸ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਸਰੂਪ ਜਿਹੜਾ ਇੱਕ ਹੈ, ਸਦਾ ਵਾਸਤੇ ਸਭ ਦਾ ਮੂਲ ਸਭ ਦਾ ਸਰੋਤ ਹੈ, ਤੇ ਜਿਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਮਹਾਰਾਜ ਕਹਿੰਦੇ ਐਸੇ ਅਕਾਲ ਪੁਰਖ ਦੀ ਆਰਤੀ ਸਾਰਾ ਸੰਸਾਰ ਕਿਸ ਰੂਪ ਨਾਲ ਕਰ ਰਿਹਾ, ਪਾਤਸ਼ਾਹ ਜੀ ਕਥਨ ਕਰ ਰਹੇ ਹਨ।
ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ,
ਪਾਤਸ਼ਾਹ ਜੀ ਕਹਿੰਦੇ ਗਗਨਮਈ ਆਕਾਸ਼ਮਈ ਥਾਲ ਹੈ, ਜਿਹਦੇ ਵਿੱਚ ਜਿਹੜੀ ਥਾਲ ਦੇ ਵਿੱਚ ਚੰਦਰਮਾ ਸੂਰਜ ਵਰਗੇ ਦੀਵੇ ਪ੍ਰਕਾਸ਼ਿਤ ਹਨ, ਤੇ ਉਹਨਾਂ ਦੇ ਵਿੱਚ ਤਾਰੇ ਰੂਪੀ ਸੋਹਣੇ ਸੋਹਣੇ ਮੋਤੀ ਥਾਲ ਦੇ ਵਿੱਚ ਜੜੇ ਹੋਏ ਹਨ। ਜਿਹੜੀ ਗਗਨਮਈ ਥਾਲ ਹੈ, ਇਹਦੇ ਵਿੱਚ ਸੋਹਣੇ ਸੋਹਣੇ ਮੋਤੀ ਹੀਰੇ ਜੜੇ ਹੋਏ ਹਨ ਤਾਰੇ ਰੂਪੀ, ਤੇ ਐਸੀ ਥਾਲ ਜਿਸ ਦੇ ਨਾਲ ਉਸ ਅਕਾਲ ਪੁਰਖ ਦੀ ਵਾਹਿਗੁਰੂ ਦੀ ਆਰਤੀ ਹੋ ਰਹੀ ਹੈ, ਉਸ ਥਾਲ ਦਾ ਵਰਣਨ ਕਰਦਿਆਂ ਹੋਇਆ ਮਹਾਰਾਜ ਕਹਿੰਦੇ ਗਗਨਮਈ ਥਾਲ ਹੈ, ਉਹਦੇ ਵਿੱਚ ਚੰਦਰਮਾ ਤੇ ਸੂਰਜ ਦੀਵੇ ਬਾਲ ਪ੍ਰਕਾਸ਼ਿਤ ਹੋ ਰਹੇ ਨੇ।
ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਉਲੰਤ ਜੋਤੀ।
ਆਰਤੀ ਦੇ ਵਿੱਚ ਥਾਲੀ ਹੁੰਦੀ ਹੈ, ਥਾਲੀ ਵਿੱਚ ਦੀਵੇ ਹੁੰਦੇ ਨੇ। ਮਹਾਰਾਜ ਕਹਿੰਦੇ ਥਾਲੀ ਇਹ ਹੈ ਤੇ ਦੀਵੇ ਵੀ ਇਹ ਹਨ, ਤੇ ਉਸ ਥਾਲੀ ਦੀਵੇ ਦੇ ਨਾਲ ਹੋਰ ਕੀ ਚਾਹੀਦਾ? ਧੂਪ। ਪਾਤਸ਼ਾਹ ਜੀ ਕਹਿੰਦੇ ਜਿਹੜੇ ਹਵਨ ਹੋ ਰਹੇ ਦੁਨੀਆਂ ਦੇ ਵਿੱਚ ਸਾਰੀ ਸ੍ਰਿਸ਼ਟੀ ਵਿੱਚ, ਉਹਨਾਂ ਹਵਨਾਂ ਦਾ ਯੱਗਾਂ ਦੇ ਵਿੱਚੋਂ ਜਿਹੜੀ ਧੂਪ ਨਿਕਲ ਰਹੀ ਹੈ, ਮਹਾਰਾਜ ਕਹਿੰਦੇ ਉਹ ਸਾਰੀ ਧੂਪ, ਸਾਰੀ ਅਗਨੀ ਧੂਆਂ ਉਸ ਅਕਾਲ ਪੁਰਖ ਦੀ ਧੂਪ ਹੈ। ਮਲਿਆਨ ਲੋ, ਮਲਿਆਨਗਰ ਰੂਪੀ ਜਿਹੜਾ ਚੰਦਨ ਹੈ, ਸਭ ਤੋਂ ਮੁੱਖ ਚੰਦਨ, ਮਹਾਰਾਜ ਕਹਿੰਦੇ ਉਹ ਸਾਰਾ ਚੰਦਨ ਧਰਤੀ ਦਾ ਜਿੱਥੇ ਜਿਸ ਥਾਂ ਤੇ ਵੀ ਚੰਦਨ ਸਭ ਤੋਂ ਉੱਤਮ ਚੰਦਨ ਉਗਰਿਆ ਹੋਇਆ, ਉਹ ਚੰਦਨ ਉਸ ਅਕਾਲ ਪੁਰਖ ਦੇ ਵਾਸਤੇ ਰਗੜਿਆ ਜਾ ਰਿਹਾ। ਸਭ ਥਾਈਆਂ ਤੇ ਜਿੱਥੇ ਵੀ ਚੰਦਨ ਰਗੜੀ ਰਿਹਾ, ਉਸੇ ਅਕਾਲ ਪੁਰਖ ਦੀ ਆਰਤੀ ਵਾਸਤੇ ਚੰਦਨ ਰੋਜ਼ ਰਗੜਿਆ ਜਾਂਦਾ। ਪਵਨ ਚਵਰੋ ਕਰੇ, ਤੇ ਉਸ ਅਕਾਲ ਪੁਰਖ ਦੀ ਆਰਤੀ ਤੇ ਉਸ ਦੇ ਚੌਰ ਕਰਨ ਵਾਲੀ ਪਵਨ ਹੈ, ਜਿਹੜਾ ਪਵਨ ਦੇਵਤਾ ਸਦਾ ਵਾਸਤੇ ਚੌਰ ਕਰ ਰਿਹਾ, ਉਸ ਅਕਾਲ ਪੁਰਖ ਦੀ ਰੂਪ ਦੇ ਵਿੱਚੋਂ ਚੌਰ ਕਰਨ ਵਾਲਾ ਪਵਨ ਜਿਹੜਾ ਸਦਾ ਵਾਸਤੇ ਕਦੇ ਵੀ ਰੁਕਦਾ ਨਹੀਂ। ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਸਾਰੀ ਬਨ ਰਾਏ ਜਿੰਨੀ ਵੀ ਸੰਸਾਰ ਵਿੱਚ ਬਨਸਪਤੀ ਹੈ, ਉਹ ਫੁੱਲਾਂ ਦੇ ਨਿਆਈ। ਆਰਤੀ ਦੇ ਵਿੱਚ ਫੁੱਲ ਛਿੜਕੇ ਜਾਂਦੇ ਹਨ, ਆਰਤੀ ਵਿੱਚ ਚੰਦਨ ਛਿੜਕਿਆ ਜਾਂਦਾ। ਮਹਾਰਾਜ ਕਹਿੰਦੇ ਮਲਿਆਨ ਰੂਪੀ ਚੰਦਨ ਸਾਰੀ ਧਰਤੀ ਦਾ ਉਸ ਅਕਾਲ ਪੁਰਖ ਵਾਸਤੇ ਛਿੜਕਿਆ ਜਾ ਰਿਹਾ। ਸਗਲ ਬਨ ਰਾਏ, ਸਾਰੀ ਬਨ ਰਾਏ ਦੇ ਜਿੰਨੇ ਫੁੱਲ ਹਨ, ਜਿੰਨੇ ਵੀ ਪੱਤੇ ਹਨ, ਸੁੰਦਰ ਤੋਂ ਸੁੰਦਰ ਫੁੱਲ ਉਸ ਅਕਾਲ ਪੁਰਖ ਦੀ ਆਰਤੀ ਵਿੱਚ ਲੱਗੇ ਹੋਏ ਹਨ।
ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ।
ਪਾਤਸ਼ਾਹ ਜੀ ਕਹਿੰਦੇ ਹੇ ਭਾਵ ਖੰਡਨ, ਹੇ ਸਵਾਮੀ ਅਕਾਲ ਪੁਰਖ ਜੀ, ਕੈਸੀ ਆਰਤੀ ਹੋਏ ਆਪ ਜੀ ਦੀ? ਹੋਰ ਕਿਹੜੀ ਆਰਤੀ ਹੋ ਸਕਦੀ ਹੈ? ਇਹ ਸੰਸਾਰ ਵਿੱਚ ਸਾਰੀ ਸ੍ਰਿਸ਼ਟੀ ਹਵਾ ਚੌਰ ਕਰ ਰਹੀ ਹੈ, ਸਾਰੀ ਬਨਰਾਏ ਬਨਸਪਤੀ ਸਾਰੇ ਫੁੱਲ ਤੁਹਾਡੀ ਆਰਤੀ ਵਿੱਚ ਜੁੜੇ ਹਨ, ਸੂਰਜ ਚੰਦਰਮਾ ਵਰਗੇ ਦੀਵੇ ਪ੍ਰਕਾਸ਼ਿਤ ਹੋ ਰਹੇ ਨੇ, ਗਗਨ ਰੂਪੀ ਥਾਲ ਹੈ, ਤਾਰੇ ਰੂਪੀ ਮੋਤੀ ਹਨ। ਇਹ ਪਾਤਸ਼ਾਹ ਜੀ ਹੋਰ ਦੱਸੋ ਕੈਸੀ ਆਰਤੀ? ਇਹ ਆਰਤੀ ਸਾਰੀ ਆਪ ਜੀ ਦੀ ਆਰਤੀ ਹੋ ਰਹੀ ਹੈ। ਹੇ ਭਾਵ ਖੰਡਨ ਸਵਾਮੀ ਜੀ, ਤੇਰੀ ਆਰਤੀ, ਇਹ ਜਿੰਨੀ ਸੰਸਾਰ ਦੀ ਪ੍ਰਕਿਰਤੀ ਦੀ ਪ੍ਰਕਾਸ਼ਤ, ਇਹ ਤੁਹਾਡੀ ਆਰਤੀ ਵਿੱਚ ਜੁੜੀ ਹੋਈ। ਸਦਾ ਵਾਸਤੇ ਸੂਰਜ ਤੇ ਚੰਦਰਮਾ ਪ੍ਰਕਾਸ਼ਤ ਨੇ, ਉਹ ਆਪਣਾ ਪ੍ਰਕਾਸ਼, ਉਹ ਦੀਵੇ ਸਦਾ ਵਾਸਤੇ ਅਕਾਲ ਪੁਰਖ ਦੀ ਜੋਤ ਵਿੱਚ ਲੱਗੇ ਨੇ। ਹਵਾ ਹਰ ਵਕਤ ਚੌਰ ਕਰ ਰਹੀ ਹੈ, ਤਾਰੇ ਹਰ ਸਮੇਂ ਪ੍ਰਕਾਸ਼ ਨੇ, ਆਕਾਸ਼ ਰੂਪੀ ਥਾਲੀ ਸਦਾ ਜੋਗਤ ਹੈ, ਜਿੰਨੀ ਵੀ ਆਰਤੀ ਹੈ ਉਹ ਸਦਾ ਵਾਸਤੇ ਜਾਗਤ ਜੋਤ ਹੈ।
ਅਨਹਤਾ ਸ਼ਬਦ ਵਾਜੰਤ ਪੇਰੀ।
ਪੰਡਤਾਂ ਨੇ ਸਵਾਲ ਕੀਤਾ ਕਿ ਮਹਾਰਾਜ ਅਸੀਂ ਤਾਂ ਆਰਤੀ ਵਿੱਚ ਭੇਰੀਆਂ ਵਜਾਉਂਦੇ, ਅਸੀਂ ਸੰਖ ਵਜਾਉਂਦੇ ਆ, ਨਗਾਰੇ ਵਜਾਉਂਦੇ ਆ, ਖੱਲੀਆਂ ਵਜਾਉਂਦੇ ਆ, ਬੜਾ ਕੁਝ ਵਜਾਉਂਦੇ ਨਾਦ, ਤੁਸੀਂ ਕਿਹੜੀ ਆਰਤੀ ਦੇ ਵਿੱਚ, ਜਿਹੜੀ ਆਰਤੀ ਦੱਸਦੇ ਹੋ ਇਸ ਵਿੱਚ ਨਾਦ ਕਿਹੜਾ ਵਜਣ ਵਾਲਾ? ਮਹਾਰਾਜ ਕਹਿੰਦੇ ਅਨਹਤਾ ਸ਼ਬਦ ਵਾਜੰਤ ਪੇਰੀ, ਇਸ ਆਰਤੀ ਦੇ ਵਿੱਚ ਅਨਹਤ ਸ਼ਬਦ ਐਸੇ ਵਾਜ ਰਹੇ ਹਨ, ਚਾਹੇ ਝਿਲਮਿਲ ਕਾਰਤ ਸੰਤਾ, ਚਾਹੇ ਅਨਹਤ ਸ਼ਬਦ ਵਜੰਤਾ। ਉੱਥੇ ਅਕਾਲ ਪੁਰਖ ਦੀ ਆਰਤੀ ਕਰਦਿਆਂ ਹੋਇਆ ਸਾਰੀ ਕੁਦਰਤ ਕਾਇਨਾਤ ਉਸ ਦੀ ਆਰਤੀ ਕਰਦਿਆਂ ਹੋਇਆ ਅਨਹਦ ਸ਼ਬਦ ਗਾ ਰਹੀ ਹੈ।
ਰਹਾਓ
ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿਸ਼ਰਾਮ ਦੇ ਕੇ ਕਥਨ ਕਰਦੇ ਹਨ।
ਸੈਸ ਤਵ ਨੈਣ ਨਨ ਨੈਣ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਈ।
ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਆਪ ਜੀ ਦਾ ਸਰਗੁਣ ਸਰੂਪ ਹੋਣ ਕਰਕੇ ਸਹਿਸਤਾਵ ਨੈਣ, ਤੁਹਾਡੇ ਅਨੇਕਾਂ ਹਜ਼ਾਰਾਂ ਲੱਖਾਂ ਕਰੋੜਾਂ ਅਣਗਿਣਤ ਜਿੰਨੇ ਵੀ ਗਿਣਤੀ ਕਰ ਲਈਏ, ਉਹ ਗਿਣਤੀ ਤੋਂ ਰਹਿਤ ਸਾਰੇ ਜਿੰਨੇ ਵੀ ਨੇਤਰ ਹਨ, ਸਹਿਸਤਾਵ ਨੈਣ, ਉਹ ਸਾਰੇ ਤੁਹਾਡੇ ਨੈਣ ਹਨ, ਤੁਹਾਡੇ ਨੇਤਰ, ਸਾਰੀਆਂ ਅੱਖਾਂ ਤੁਹਾਡੀਆਂ ਹਨ। ਕਿਸ ਕਰਕੇ? ਸਰਗੁਣ ਸਰੂਪ ਹੋਣ ਕਰਕੇ। ਤੇ ਨਿਰਗੁਣ ਸਰੂਪ ਹੋਣ ਕਰਕੇ ਨਨਾ ਏਕ ਤੋਂ ਹੀ, ਨਹੀਂ ਤਾਂ ਇੱਕ ਵੀ ਐਸਾ ਨੇਤਰ ਨਹੀਂ ਜਿਹੜਾ ਤੁਹਾਡਾ ਹੋਵੇ, ਕਿਉਂਕਿ ਤੁਹਾਡੇ ਨੇਤਰ ਵਰਗਾ ਤਾਂ ਕੋਈ ਨੇਤਰ ਹੀ ਨਹੀਂ। ਇਸ ਦੁਨੀਆਂ ਦੇ ਵਾਸਤੇ ਨੇਤਰ ਹਨ, ਪਰ ਤੁਹਾਡੇ ਨਿਰਗੁਣ ਸਰੂਪ ਹੋਣ ਕਰਕੇ ਇੱਕ ਵੀ ਨੇਤਰ ਤੁਹਾਡਾ ਨਹੀਂ। ਸਹਿਸ ਮੂਰਤ, ਇਸ ਸੰਸਾਰ ਦੀਆਂ ਪੰਜਾਂ ਤੱਤਾਂ ਦੀਆਂ ਜਿੰਨੀਆਂ ਮੂਰਤੀਆਂ ਹਨ, ਮੂਰਤੀ ਕੇਵਲ ਪੱਥਰ ਦੀ ਮੂਰਤੀ ਨਹੀਂ, ਮੂਰਤੀ ਆਕਾਰ ਨੂੰ ਕਹਿੰਦੇ, ਕੋਈ ਵੀ ਚੀਜ਼ ਦਾ ਆਕਾਰ, ਪੱਥਰ ਹੋਵੇ, ਪਾਣੀ, ਅਗਨੀ ਆਦਿ, ਜੋ ਕੁਝ ਵੀ ਆਕਾਰ ਧਾਰਤ ਹੈ, ਇਹ ਆਕਾਸ਼, ਅਗਨੀ, ਵਾਯੂ, ਪੰਜ ਤੱਤ ਜਿਹੜੇ ਨੇ, ਇਹਨਾਂ ਨਾਲ ਜੋ ਵੀ ਆਕਾਰ ਬਣਿਆ ਮੂਰਤੀ, ਇਹ ਅਕਾਲ ਪੁਰਖ ਜੀ ਸਰਗੁਣ ਸਰੂਪ ਹੋਣ ਕਰਕੇ ਇਹ ਸਾਰੇ ਤੁਹਾਡੇ ਆਕਾਰ ਹਨ, ਸਾਰੀਆਂ ਤੁਹਾਡੀਆਂ ਮੂਰਤੀਆਂ ਹਨ। ਪਰ ਹੇ ਸਵਾਮੀ ਜੀ, ਨਨਾ ਏਕ ਤੋਂ ਹੀ, ਨਿਰਗੁਣ ਸਰੂਪ ਹੋਣ ਕਰਕੇ, ਸਰਗੁਣ ਕਰਕੇ ਤਾਂ ਤੁਹਾਡਾ ਸਾਰਾ ਕੁਛ ਹੈ, ਪਰ ਨਿਰਗੁਣ ਸਰੂਪ ਕਰਕੇ ਤੁਹਾਡਾ ਕੁਝ ਵੀ ਨਹੀਂ, ਕਿਉਂਕਿ ਤੁਹਾਡੇ ਸਰੂਪ ਦੀ ਅਕਾਲ ਮੂਰਤ ਹੈ, ਜਿਸ ਮੂਰਤੀ ਨੂੰ ਕਾਲ ਨਹੀਂ ਵਿਆਪਦਾ। ਪਰ ਸਰਗੁਣ ਦੇ ਵਿੱਚ ਜਿਹੜੇ ਪੰਜ ਤੱਤ ਹਨ, ਉਹ ਕਾਲਮਈ ਹਨ। ਹੇ ਮਹਾਰਾਜ, ਆਪ ਨਿਰਗੁਣ ਸਰੂਪ ਹੋਣ ਕਰਕੇ ਕੋਈ ਵੀ ਆਪ ਜੀ ਦਾ ਰੂਪ ਨਹੀਂ।
ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਈ।
ਹੇ ਮਹਾਰਾਜ ਜੀ, ਜਿੰਨੇ ਵੀ ਬਿਮਲ, ਨਿਰਮਲ, ਕੋਮਲ ਜਿੰਨੇ ਵੀ ਚਰਨ ਹਨ, ਉਹ ਸਾਰੇ ਤੁਹਾਡੇ ਹਨ ਸਰਗੁਣ ਹੋਣ ਕਰਕੇ। ਜਿੰਨੀ ਵੀ ਚਰਨਾਂ ਦੀ ਸੁੰਦਰਤਾਈ, ਸਾਰੇ ਚਰਨਾਂ ਵਿੱਚ ਤੁਹਾਡੇ ਚਰਨ ਨਜ਼ਰ ਆਉਂਦੇ ਹਨ, ਉਹ ਕਿਸ ਕਰਕੇ? ਸਰਗੁਣ ਸਰੂਪ ਹੋਣ ਕਰਕੇ। ਮਹਾਰਾਜ, ਨਿਰਗੁਣ ਸਰੂਪ ਹੋਣ ਕਰਕੇ ਨਨ ਏਕ ਪਦ, ਨਹੀਂ ਤਾਂ ਇੱਕ ਵੀ ਤੁਹਾਡਾ ਸੁਚਰਨ ਨਹੀਂ। ਤੇ ਪਾਤਸ਼ਾਹ ਜੀ, ਸਰਗੁਣ ਸਰੂਪ, ਨਿਰਗੁਣ ਸਰੂਪ ਹੋਣ ਕਰਕੇ ਤੁਹਾਡੀ ਘ੍ਰਾਣ ਇੰਦਰੀ ਨਹੀਂ, ਨਿਰਗੁਣ ਸਰੂਪ ਹੋਣ ਕਰਕੇ ਘ੍ਰਾਣ ਇੰਦਰੇ ਤੁਹਾਡੇ ਨਹੀਂ, ਪਰ ਸਰਗੁਣ ਸਰੂਪ ਹੋਣ ਕਰਕੇ ਜਿੰਨੇ ਵੀ ਸਰੀਰਾਂ ਦੇ ਘ੍ਰਾਣ ਇੰਦਰੇ ਹਨ, ਉਹ ਸਾਰੇ ਤੁਹਾਡੇ ਹਨ। ਨਿਰਗੁਣ ਹੋਣ ਕਰਕੇ ਕੋਈ ਵੀ ਤੁਹਾਡਾ ਸਰੂਪ ਨਹੀਂ ਗਿਣਿਆ ਜਾ ਸਕਦਾ, ਪਰ ਸਰਗੁਣ ਦੇ ਵਿੱਚ ਜੋ ਕੁਝ ਵੀ ਹੈ, ਉਹ ਸਾਰਾ ਤੁਹਾਡਾ ਵਿਸਤਾਰਤ ਹੈ।
ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮੈਂ ਚਾਨਣ ਹੋਏ।
ਸਤਿਗੁਰੂ ਪਾਤਸ਼ਾਹ ਜੀ, ਇਹ ਜਿਹੜੇ ਬਚਨ ਕਹੇ ਮਹਾਰਾਜ, ਸਹਿਜਤਾਵ ਨੈਣ ਨਨਾ ਨੈਣ ਹੈ ਤੋਏ ਕੋ, ਮਹਾਰਾਜ ਨੈਣ ਹਨ, ਇਹ ਇੰਦਰੀਆਂ ਤੁਹਾਡੀਆਂ ਹਨ, ਮੂਰਤੀਆਂ ਤੁਹਾਡੀਆਂ ਹਨ, ਪਰ ਨਿਰਗੁਣ ਸਰੂਪ ਕਰਕੇ ਤੁਹਾਡਾ ਨਹੀਂ। ਤੇ ਪਾਤਸ਼ਾਹ ਜੀ ਕਹਿੰਦੇ, ਜਿੰਨਾ ਵੀ ਸਰੂਪ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਉਹ ਹੈ ਕਿਉਂ ਹੈ ਤੇ ਹੈ ਨਹੀਂ, ਇਸ ਦਾ ਨਿਰਣਾ ਦੱਸ ਰਹੇ ਮਹਾਰਾਜ। ਮਹਾਰਾਜ ਕਹਿੰਦੇ, ਸਭ ਮੈਂ ਜੋਤ, ਇਹ ਸਾਰਿਆਂ ਪੰਜਾਂ ਤੱਤਾਂ ਪ੍ਰਕਿਰਤੀਆਂ ਦੇ ਵਿੱਚ ਉਹ ਜੋਤ ਸਰੂਪ ਹੈ, ਉਹ ਨਿਰਗੁਣ ਜੋਤ ਦਾ ਸਭ ਪਾਸੇ ਵਾਸਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਉਸ ਦੇ ਜੋਤ ਦੇ ਪ੍ਰਕਾਸ਼ ਹੋਣ ਕਰਕੇ ਸਾਰਾ ਪ੍ਰਕਾਸ਼ ਹੁੰਦਾ। ਇੱਕ ਦੀਵੇ ਦੇ ਪ੍ਰਕਾਸ਼ ਨਾਲ ਬਾਕੀਆਂ ਵਿੱਚ ਪ੍ਰਕਾਸ਼ ਹੈ, ਇੱਕ ਬਿਜਲੀ ਦੇ ਪ੍ਰਕਾਸ਼ ਕਰਕੇ ਕਿਧਰੇ ਬਲਬ ਹੈ, ਕਿਧਰੇ ਪੱਖਾ ਹੈ, ਕਿਧਰੇ ਕੂਲਰ ਹੈ। ਸੋ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਪ੍ਰਕਿਰਤੀਆਂ, ਆਕਾਰ, ਮੂਰਤੀਆਂ, ਨੇਤਰ, ਅੱਖਾਂ, ਚਰਨ, ਜਿੰਨਾ ਵੀ ਆਕਾਰ, ਹੇ ਅਕਾਲ ਪੁਰਖ ਜੀ, ਨਿਰਗੁਣ ਸਰੂਪ ਹੋਣ ਕਰਕੇ, ਨਿਰਗੁਣ ਤੋਂ ਜਦੋਂ ਸਰਗੁਣ ਸਰੂਪ ਵਿੱਚ ਆ ਜਾਂਦੇ, ਤਿਸ ਕੈ ਚਾਨਣ, ਨਿਰਗੁਣ ਸਰੂਪ ਦੇ ਪ੍ਰਕਾਸ਼ ਕਰਕੇ ਸਰਗੁਣ ਸਰੂਪ ਦੇ ਵਿੱਚ, ਤਿਸ ਕੈ ਚਾਨਣ, ਸਭ ਮੈਂ ਚਾਨਣ ਹੋਏ, ਸਾਰਿਆਂ ਸਰੂਪਾਂ ਵਿੱਚ ਸਰਗੁਣ ਦੇ ਵਿੱਚ ਪ੍ਰਕਾਸ਼ ਨਿਰਗੁਣ ਸਰੂਪ ਦਾ ਹੈ, ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿੱਚ ਆ ਜਾਂਦੇ ਹੋ। ਹੇ ਮਹਾਰਾਜ, ਸਭ ਮੈਂ ਚਾਨਣ ਹੋਏ, ਸਾਰਿਆਂ ਪਾਸਿਆਂ ਵਿੱਚ ਤੁਹਾਡਾ ਪ੍ਰਕਾਸ਼ ਨਿਰਗੁਣ ਹੋਣ ਕਰਕੇ ਸਰਗੁਣ ਰੂਪਾਂ ਦੇ ਵਿੱਚ ਆਪ ਤਾਂ ਅਕਾਲ ਮੂਰਤ ਹੋ, ਪਰ ਕਾਲ ਦੇ ਵਿੱਚ ਰਹਿੰਦੀਆਂ ਹੋਈਆਂ ਵਸਤੂਆਂ ਦੇ ਵਿੱਚ ਵੀ ਤੁਹਾਡੀ ਮੂਰਤੀ ਹੈ, ਸਾਰਾ ਪ੍ਰਕਾਸ਼ ਨਿਰਗੁਣ ਸਰੂਪ ਦਾ ਹੈ।
ਗੁਰ ਸਾਖੀ ਜੋਤ ਪ੍ਰਗਟ ਹੋਏ,
ਪੰਡਤਾਂ ਦਾ ਕਹਿਣ ਲੱਗੇ ਪੰਡਿਤ ਹੇ ਮਹਾਰਾਜ ਜੀ, ਜਿਹੜੇ ਅਕਾਲ ਪੁਰਖ ਦੀ ਐਸੀ ਮੂਰਤੀ ਹੈ, ਅਕਾਲ ਮੂਰਤ ਹੈ, ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਹੋ ਜਾਂਦਾ, ਇਹ ਮਹਾਰਾਜ ਐਸੇ ਸਰੂਪ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਮਹਾਰਾਜ ਕਹਿੰਦੇ ਗੁਰ ਸਾਖੀ ਗੁਰੂ ਸਾਕਸ਼ਾਤ ਦਰਸ਼ਨ ਕਰਾ ਦਿੰਦਾ, ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਬਖਸ਼ਿਸ਼ ਨਾਲ ਜੋਤ ਪ੍ਰਗਟ ਹੋਏ, ਅੰਦਰ ਹੀ ਪ੍ਰਗਟ ਹੋਈ ਜੋਤ ਸਾਹਮਣੇ ਨਜ਼ਰ ਆ ਜਾਂਦੀ। ਜੋਤ ਹੈ ਪ੍ਰਗਟ ਹੁੰਦੀ ਜਿਹੜੀ ਛਿਪੀ ਨਾ ਹੋ, ਜਿਹੜੀ ਹੋਵੇ ਪਹਿਲਾਂ, ਪ੍ਰਗਟ ਉਸ ਨੂੰ ਕਹਿੰਦੇ ਜਿਹੜੀ ਪਹਿਲਾਂ ਹੋਵੇ, ਉਹ ਹੈ ਸਦਾ ਵਾਸਤੇ ਹੈ, ਪਰ ਭਰਮ ਅੰਧੇਰੇ ਕਰਕੇ ਨਜ਼ਰ ਨਹੀਂ ਆਉਂਦੀ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਗੁਰ ਸਾਖੀ, ਜਦੋਂ ਗੁਰੂ ਸਾਕਸ਼ਾਤ ਹੋ ਕੇ ਜੀਵ ਨੂੰ ਗਵਾਹੀ ਰੂਪੀ ਬਣ ਕੇ ਆਪ ਮਿਹਰ ਕਰਦਾ, ਗੁਰੂ ਦੀ ਕਿਰਪਾ ਦੁਆਰਾ ਜੋਤ ਦਾ ਅੰਦਰ ਪ੍ਰਗਟ ਦਿਖਾਵਾ ਹੋ ਜਾਂਦਾ, ਅੰਦਰ ਗੁਰੂ ਦੀ ਜੋਤ, ਅਕਾਲ ਪੁਰਖ ਦੀ ਜੋਤ ਸਾਹਮਣੇ ਦ੍ਰਿਸ਼ਟਾਈ ਹੁੰਦੀ ਹੈ।
ਜੋਤ ਇਸ ਭਾਵੈ ਸੋ ਆਰਤੀ ਹੋਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦੀ ਹੈ, ਜਿਹੜੀ ਨਿਮਰਤਾ ਦੇ ਵਿੱਚ ਸਹਿਜਮਈ ਪਵਨ ਚੱਲ ਰਹੀ ਹੈ, ਆਕਾਸ਼ ਸਦਾ ਵਾਸਤੇ ਸਹਿਜ ਵਿੱਚ ਹੈ, ਸੂਰਜ ਆਪਣੇ ਸਹਿਜ ਦੇ ਵਿੱਚ ਚੜਦਾ, ਆਪਣੇ ਸਹਿਜ ਦੇ ਵਿੱਚ ਛਿਪ ਜਾਂਦਾ, ਦੁਨੀਆ ਧਰਤੀ ਦਾ ਪ੍ਰਕਾਸ਼ ਬਦਲਦਾ, ਸੂਰਜ ਦਾ ਪ੍ਰਕਾਸ਼ ਉਸੇ ਤਰ੍ਹਾਂ। ਪਾਤਸ਼ਾਹ ਜੀ ਕਹਿੰਦੇ ਜਿਹੜੀ ਸਹਿਜ ਦੇ ਵਿੱਚ ਆਪਣੇ ਆਪ ਸੁਭਾਏ ਹੋ ਰਿਹਾ, ਜੋ ਤਿਸ ਭਾਵ ਹੈ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਜੋ ਕੁਝ ਹੋ ਰਿਹਾ, ਸੋ ਆਰਤੀ ਹੋਏ। ਐਸੀ ਆਰਤੀ ਸੰਸਾਰ ਦੇ ਵਿੱਚ ਨਿਤਾ ਪ੍ਰਤੀ ਸਾਡੇ ਸਾਹਮਣੇ ਹੋ ਰਹੀ ਹੈ, ਜਿਹੜੀ ਉਸ ਅਕਾਲ ਪੁਰਖ ਦੀ ਸਾਰੀ ਕਾਇਨਾਤ ਕਰ ਰਹੀ ਹੈ।
ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਏ ਆਈ ਪਿਆਸਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਭੋਰੇ ਦੇ ਨਿਆਈ ਹਾਂ, ਸਾਡਾ ਮਨ ਭੋਰੇ ਦੇ ਨਿਆਈ, ਜਿਹੜਾ ਗੁਰੂ ਦੇ ਚਰਨਾਂ ਦੇ ਕੋਲ ਹਰ ਵਕਤ, ਹਰ ਚਰਨ ਕਮਲ, ਗੁਰੂ ਪਾਤਸ਼ਾਹ ਜੀ ਦੇ ਚਰਨ ਕਮਲ ਫੁੱਲ ਦੇ ਨਿਆਈ ਹਨ, ਤੇ ਸਾਡਾ ਮਨ ਰੂਪੀ ਭੋਰਾ ਗੁਰੂ ਦੇ ਚਰਨਾਂ ਦੇ ਕੋਲ ਮੰਡਲਾਂਦਾ ਰਵੇ, ਸਾਡੇ ਮਨ ਰੂਪੀ ਭੋਰੇ ਨੂੰ ਗੁਰੂ ਰੂਪੀ ਚਰਨਾਂ ਦਾ, ਅਕਾਲ ਪੁਰਖ ਦੇ ਚਰਨਾਂ ਦਾ ਰਸ ਮਿਲਦਾ ਰਵੇ। ਆਹੀ ਪਿਆਸਾ ਅੰਨ ਦਿਨ ਮੋਹੇ ਆਹੀ ਪਿਆਸਾ, ਸਾਨੂੰ ਹਰ ਰੋਜ਼ ਕੇਵਲ ਇੱਕ ਚੀਜ਼ ਦੀ ਪਿਆਸ, ਇੱਕੋ ਇੱਛਾ ਹੈ ਵੀ ਸਾਡਾ ਮਨ ਰੂਪੀ ਭੋਰਾ ਗੁਰੂ ਰੂਪੀ ਚਰਨ ਕਮਲਾਂ ਵਿੱਚੋਂ ਆਨੰਦ ਲੈਂਦਾ ਰਵੇ।
ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ।
ਸਤਿਗੁਰੂ ਮਹਾਰਾਜ ਜੀ ਮਨ ਨੂੰ ਸਾਰੰਗ ਦੀ ਤਰ੍ਹਾਂ, ਪਪੀਹੇ ਦੀ ਤਰ੍ਹਾਂ, ਚਾਤਰਕ ਦੇ ਨਿਆਈ, ਜਿਵੇਂ ਚਾਤਰਕ ਨੂੰ ਸਾਵਣ ਦੀ ਜਾਂ ਬਾਰਿਸ਼ ਦੀ ਬੂੰਦ ਪਿਆਰੀ ਲੱਗਦੀ ਹੈ, ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡਾ ਮਨ ਚਾਤਰਕ ਦੇ ਨਿਆਈ ਤੁਹਾਡੇ ਨਾਮ ਰੂਪੀ ਕਿਰਪਾ ਨੂੰ ਚਾਹੁੰਦਾ, ਤੁਹਾਡੇ ਮਨ, ਤੁਹਾਡੀ ਕਿਰਪਾ, ਨਾਮ ਸਾਡੇ ਹਿਰਦੇ ਵਿੱਚ ਵਸਿਆ ਰਵੇ, ਇਹੀ ਸਾਡੇ ਮਨ ਦੀ ਇੱਛਾ। ਜਿਵੇਂ ਚਾਤਰਕ ਦੀ ਇੱਛਾ ਬੂੰਦ ਨੂੰ ਲੋਚਦਾ ਹੈ ਜਾਂ ਬਾਰਿਸ਼ ਦੀ, ਇਸੇ ਤਰ੍ਹਾਂ ਸਾਡਾ ਮਨ ਤੁਹਾਡੇ ਨਾਮ ਨੂੰ ਲੋਚਦਾ ਰਵੇ, ਤੇ ਸਾਡੇ ਨਾਮ ਦੇ ਵਿੱਚ ਰਹਿਣ ਕਰਕੇ ਤੁਹਾਡੇ ਨਾਮ ਦੇ ਵਿੱਚ ਸਾਡੇ ਮਨ ਦਾ ਵਾਸਾ ਹੋ ਜਾਵੇ।
ਦੋਹਰਾ ਇਸ ਪ੍ਰਕਾਰ ਕੀ ਆਰਤੀ ਨਿਤ ਉਤਾਰ ਕਰਤਾਰ।
ਪਾਤਸ਼ਾਹ ਜੀ ਕਹਿੰਦੇ ਹੇ ਪੰਡਤੋ, ਇਸ ਪ੍ਰਕਾਰ ਦੀ ਆਰਤੀ, ਇਸ ਤਰ੍ਹਾਂ ਗੁਣ ਗਾਉਂਦਿਆਂ ਹੋਇਆਂ ਉਸ ਅਕਾਲ ਪੁਰਖ ਦੇ ਚੌਰ ਪਵਨ ਕਰ ਰਹੀ ਹੈ, ਇਸ ਤਰ੍ਹਾਂ ਅਕਾਲ ਪੁਰਖ ਦੇ ਸਾਹਮਣੇ ਇਹ ਰੂਪ ਰੇਖਾ ਸ੍ਰਿਸ਼ਟੀ ਦੀ, ਤੇ ਮਹਾਰਾਜ ਕਹਿੰਦੇ ਐਸੀ ਰੂਪ ਰੇਖਾ ਦੇ ਵਿੱਚ ਸਾਡਾ ਮਨ ਰੂਪੀ ਭੋਰਾ ਹਰ ਵਕਤ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਨ ਦੀ ਇੱਛਾ ਕਰਦਾ, ਇਸ ਤਰ੍ਹਾਂ ਸਾਰੀ ਕਾਇਨਾਤ ਉਸ ਅਕਾਲ ਪੁਰਖ ਦੀ ਕੁਦਰਤ ਦੀ ਆਰਤੀ ਸਦਾ ਵਾਸਤੇ ਨਿਰੋਲ ਪੱਖ ਤੋਂ ਹੋ ਰਹੀ ਹੈ।
ਮਨ ਕੋ ਰੋਕ ਜੋ ਕਰਤੋ ਫਿਰ ਨਾ ਪਾਏ ਸੰਸਾਰ।
ਉਸ ਅਕਾਲ ਪੁਰਖ ਦੀ ਆਰਤੀ ਸਦਾ ਵਾਸਤੇ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਆਰਤੀ ਨੂੰ ਪਛਾਣਨ ਦੀ ਲੋੜ ਹੈ, ਜਿਹੜੀ ਆਰਤੀ ਅਕਾਲ ਪੁਰਖ ਦੀ ਸਦਾ ਵਾਸਤੇ ਚੱਲ ਰਹੀ ਹੈ ਉਹਨੂੰ ਪਛਾਣਨ ਵਾਸਤੇ ਸਮਝਣ ਵਾਸਤੇ ਮਨ ਨੂੰ ਰੋਕਣਾ ਜ਼ਰੂਰੀ ਹੈ। ਇਹ ਮਨ ਨਹੀਂ ਰੁਕਦਾ, ਮਨ ਦੀ ਪਰਛਾਵਾਂ ਮਨ ਦੇਖਦਾ ਨਹੀਂ। ਜਦੋਂ ਰੁਕ ਕੇ ਦੇਖਾਂਗੇ, ਮਨ ਦੀ ਬਿਰਤੀਆਂ ਨੂੰ ਰੋਕ ਲਵਾਂਗੇ। ਪਾਤਸ਼ਾਹ ਜੀ ਕਹਿੰਦੇ ਫਿਰ ਨਾ ਪਾਏ ਸੰਸਾਰ, ਫਿਰ ਸੰਸਾਰ ਦੀਆਂ ਜੂਨੀਆਂ ਦੇ ਵਿੱਚ ਬਾਰ ਬਾਰ ਨਹੀਂ ਆਉਣਾ ਪਵੇਗਾ।
ਜੋ ਪਈ ਸੁਣ ਕਰ ਪੰਡੇ ਬੰਧਨ ਕਰਈ।
ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਇਹ ਬਚਨ ਸੁਣਿਆ ਤਾਂ ਪੰਡੇ ਸੁਣ ਕੇ ਬੜੀ ਨਮਸਕਾਰਾਂ ਕਰ ਰਹੇ ਨੇ।
ਮਹਾਪੁਰਖ ਇਹ ਬਚਨ ਉਚਾਰਈ।
ਪੰਡਿਤ ਜਾਣ ਗਏ ਕਿ ਇਹ ਕੋਈ ਮਹਾਂਪੁਰਖ ਸਰੂਪ ਹਨ, ਇਹਨਾਂ ਦੇ ਬਚਨ ਬੜੇ ਪਾਵਨ ਅਤੇ ਪਵਿੱਤਰ ਹਨ।
ਹੈ ਸਤ ਸਭ ਇਨਕੋ ਕਹਿਨੋ।
ਪੰਡਿਤ ਆਪਸ ਵਿੱਚ ਗੱਲਾਂ ਕਰਦੇ ਵੀ ਇਹਨਾਂ ਦਾ ਕਿਹਾ ਹੋਇਆ ਬਚਨ, ਇਹਨਾਂ ਦੀਆਂ ਗੱਲਾਂ ਬਿਲਕੁਲ ਸੱਚ ਹਨ।
ਮਨ ਇਸ ਥਿਰ ਇੱਕ ਛਿੰਨ ਨੈ ਰਹਿਨੋ।
ਜਿਹੜੀ ਇਹ ਗੱਲ ਕਹਿ ਰਹੇ ਨਾ ਵੀ ਮਨ ਨੂੰ ਰੋਕ ਕੇ ਦੇਖਣ ਦੀ ਜ਼ਰੂਰਤ ਹੈ, ਇਹਨਾਂ ਦੀ ਗੱਲ ਬਿਲਕੁਲ ਸੱਚ ਹੈ। ਇਹ ਜਿਹੜਾ ਮਨ ਹੈ ਨਾ, ਇਹ ਨਹੀਂ ਟਿਕਦਾ। ਇਹ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਮਨ ਰੋਕਣ ਦੀ, ਇਹ ਬਿਲਕੁਲ ਸੱਚ ਹੈ।
ਦੋਏ ਦਿਵਸ ਤੈ ਰਾਖੇ ਉਡੇਰਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੋ ਦਿਨ ਉਸ ਥਾਂ ਤੇ ਡੇਰਾ ਕੀਤਾ ਸਤਿਗੁਰੂ ਮਹਾਰਾਜ ਜਗਤ ਨਾਥਪੁਰੀ ਦੇ ਵਿੱਚ।
ਬਹੁਰੋ ਗਵਨੇ ਹੋਤ ਸਵੇਰਾ।
ਤੇ ਸਤਿਗੁਰੂ ਮਹਾਰਾਜ ਜੀ ਨੇ ਜਗਨਨਾਥਪੁਰੀ ਚ ਦੋ ਦਿਨ ਉਥੇ ਰਹੇ ਨੇ। ਉਸ ਤੋਂ ਬਾਅਦ ਦਿਨ ਚੜ੍ਹਦਿਆਂ ਸਾਰ ਅਗਲੇ ਦਿਨ ਚਾਲਾ ਮਾਰਿਆ।
ਕਿਤਕ ਦੂਰ ਗਏ ਸਾਗਰ ਤੀਰਾ।
ਜਗਨਨਾਥਪੁਰੀ ਤੋਂ ਮੰਦਰ ਤੋਂ ਚੱਲ ਕੇ ਸਤਿਗੁਰੂ ਮਹਾਰਾਜ ਕੁਛ ਕੁ ਦੂਰੀ ਤੇ ਜਿੱਥੇ ਸਮੁੰਦਰ ਦਾ ਤੱਟ ਸੀ ਉਸ ਥਾਂ ਤੇ ਗਏ ਨੇ।
ਅਤ ਤਰੰਗ ਕੋ ਉਛਰਤ ਨੀਰਾ।
ਸਤਿਗੁਰੂ ਮਹਾਰਾਜ ਜੀ ਸਮੁੰਦਰ ਦੇ ਕਿਨਾਰੇ ਤੇ ਜਿੱਥੇ ਸਮੁੰਦਰ ਦਾ ਜਲ ਉਛਲ ਉਛਲ ਕੇ ਇਧਰ ਨੂੰ ਆਉਂਦਾ ਸੀ ਧਰਤੀ ਵੱਲ, ਉਸ ਪਾਤਸ਼ਾਹ ਜੀ ਸਮੁੰਦਰ ਦੇ ਕਿਨਾਰੇ ਤੇ ਬੈਠ ਗਏ।
ਉਨ ਤਟ ਬੈਠੇ ਕਿਰਪਾ ਨਿਧਾਨਾ।
ਕਿਰਪਾ ਦੇ ਸਾਗਰ ਸਤਿਗੁਰੂ ਮਹਾਰਾਜ ਜਲ ਦੀ ਸੁੰਦਰਤਾਈ ਨੂੰ ਵੇਖ ਕੇ, ਸਮੁੰਦਰ ਸ਼ਾਂਤ, ਆਸ ਪਾਸ ਕਿਸੇ ਦਾ ਆਣਾ ਜਾਣਾ ਨਹੀਂ, ਇਹ ਵੇਖ ਕੇ ਮਹਾਰਾਜ ਸਮੁੰਦਰ ਦੇ ਕਿਨਾਰੇ ਤੇ ਬੈਠ ਗਏ।
ਗਾਵਨ ਲਗਾ ਸ਼ਬਦ ਮਰਦਾਨਾ।
ਪਾਤਸ਼ਾਹ ਜੀ ਬੈਠ ਗਏ ਤੇ ਭਾਈ ਮਰਦਾਨਾ ਜੀ ਰਬਾਬ ਲੈ ਕੇ ਗੁਰੂ ਮਹਾਰਾਜ ਜੀ ਦੀ ਬਾਣੀ ਸ਼ਬਦ ਗਾਣ ਲੱਗ ਪਏ।
ਉੱਚੀ ਸੁਰ ਸੋ ਉਰ ਹਰ ਖਾਇਓ।
ਭਾਈ ਮਰਦਾਨਾ ਜੀ ਨੇ ਉੱਚੀ ਸੁਰ ਦੇ ਵਿੱਚ, ਰਾਗ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਬੜਾ ਪਾਵਨ ਸ਼ਬਦ ਉਚਾਰਿਆ।
ਅਦਕ ਮਨੋਜ ਰਬਾਬ ਵਜਾਇਓ।
ਬੜੇ ਮਨ ਦੇ ਨਾਲ, ਬੜੀ ਭਾਵਨਾ ਦੇ ਨਾਲ ਬੜਾ ਸੁੰਦਰ ਰਬਾਬ ਵਜਾ ਕੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕੀਤਾ ਹੈ।
ਦੋਹਰਾ ਇੱਕ ਮਿਰਤਕ ਮਾਨਵ ਪਰਾ, ਬਿਕਰ ਖਾਨ ਤੈ ਆਏ।
ਜਿੱਥੇ ਸਤਿਗੁਰੂ ਮਹਾਰਾਜ ਬੈਠੇ ਸੀ ਸਮੁੰਦਰ ਦੇ ਕਿਨਾਰੇ ਤੇ ਇੱਕ ਮਨੁੱਖ ਦੀ ਲਾਸ਼ ਪਈ ਹੋਈ ਸੀ। ਇੱਕ ਮਨੁੱਖ ਮਰਿਆ ਪਿਆ ਸੀ ਤੇ ਉਸ ਲਾਸ਼ ਨੂੰ ਵੇਖ ਕੇ ਇੱਕ ਬਘਿਆੜ ਦੂਰੋਂ ਤੁਰਿਆ ਤੁਰਿਆ ਆਵੇ ਤੇ ਉਹਦੇ ਮਨ ਚ ਵਿੱਚ ਸੀ ਵੀ ਸਾਹਮਣੇ ਲਾਸ਼ ਹੈ ਤੇ ਇਸ ਲਾਸ਼ ਨੂੰ ਖਾਵਾਂਗਾ। ਇਸ ਇੱਛਾ ਦੇ ਵਿੱਚ ਇੱਕ ਬਘਿਆੜ ਉਸ ਲਾਸ਼ ਦੇ ਕੋਲ ਆਇਆ।
ਅਦ ਤੁਛਦਾ ਜੈ ਕੋ ਲਗੀ, ਚੂਮੇ ਉਹ ਮਸਤਕ ਜਾਏ।
ਉਸ ਬਘਿਆੜ ਨੂੰ ਬੜੀ ਭੁੱਖ ਸੀ ਤੇ ਭੁੱਖ ਹੋਣ ਕਰਕੇ ਉਹਨੇ ਮਨੁੱਖ ਦੇ ਸਿਰਲੇ ਪਾਸੇ ਜਾ ਕੇ ਉਹਦੇ ਮੱਥੇ ਨੂੰ ਚੁੰਮਿਆ। ਜਿਹੜੀ ਲਾਸ਼ ਪਈ ਸੀ, ਬਘਿਆੜ ਨੇ ਉਸ ਮਨੁੱਖ ਦੀ ਲਾਸ਼ ਨੂੰ ਮੱਥੇ ਦੇ ਉੱਪਰੋਂ ਚੁੰਮਣਾ ਕੀਤਾ।
ਜੋ ਪਈ ਨੈ ਖਾਇਓ ਹਟ ਕਰ ਸੋ ਗਇਓ।
ਉਹਦੇ ਮੱਥੇ ਨੂੰ ਚੱਟ ਕੇ ਵਾਪਸ ਪਿਛਾ ਨੂੰ ਹਟ ਗਿਆ। ਉਸ ਲਾਸ਼ ਨੂੰ ਖਾਣਾ ਨੀ ਕੀਤਾ, ਮਾਸ ਨੂੰ ਚੱਟ ਕੇ ਪਿਛਾ ਨੂੰ ਹਟ ਗਿਆ।
ਦੂਰ ਜਾਏ ਪੁਨ ਆਵਤ ਭਇਓ।
ਜਦੋਂ ਥੋੜਾ ਜਿਹਾ ਦੂਰ ਗਿਆ ਤੇ ਫਿਰ ਵਾਪਸ ਆ ਕੇ ਲਾਸ਼ ਵੱਲ ਫਿਰ ਦੁਆਰਾ ਮੁੜ ਕੇ ਆਇਆ ਬਘਿਆੜ।
ਪਗ ਕਰ ਉਰ ਸੂੰਗਾ ਤੈ ਸਾਰਾ।
ਪਹਿਲਾਂ ਤਾਂ ਮੱਥੇ ਨੂੰ ਚੱਟਿਆ ਸੀ, ਫਿਰ ਉਹਦੇ ਪੈਰਾਂ ਵੱਲੋਂ ਸੁੰਘਣਾ ਕੀਤਾ ਚੰਗੀ ਤਰ੍ਹਾਂ। ਲਾਸ਼ ਦੇ ਪੈਰਾਂ ਵੱਲੋਂ ਚੰਗੀ ਤਰ੍ਹਾਂ ਸੁੰਘਣਾ ਕੀਤਾ ਉਸ ਬਘਿਆੜ ਨੇ।
ਬਿਨ ਖਾਏਗਾ ਬਨੇ ਮਝਾਰਾ।
ਤੇ ਫਿਰ ਸੁੰਘ ਕੇ ਫਿਰ ਵਾਪਸ ਚਲਾ ਗਿਆ ਜੰਗਲ ਦੇ ਵੱਲ ਜਿੱਥੇ ਆਇਆ ਸੀ, ਉਧਰ ਵਾਪਸ ਨੂੰ ਦੌੜ ਗਿਆ। ਉਸਨੇ ਲਾਸ਼ ਖਾਈ ਨਹੀਂ।
ਸ਼੍ਰੀ ਪ੍ਰਭ ਸੋਂਭੂ ਜਤ ਮਰਦਾਨਾ।
ਜਦੋਂ ਬਘਿਆੜ ਨੇ ਇਹੋ ਜਿਹਾ ਕੰਮ ਕੀਤਾ, ਵੇਖ ਕੇ ਆਇਆ, ਫਿਰ ਵੀ ਲਾਸ਼ ਵੇਖ ਕੇ ਸੁੰਘ ਕੇ ਚੱਟ ਕੇ ਦੁਬਾਰਾ ਵਾਪਸ ਲੰਘ ਗਿਆ। ਇਹ ਵਿਹਾਰ ਦੇਖ ਕੇ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਣ ਲੱਗੇ,
ਮ੍ਰਿਤਕ ਕੋ ਬ੍ਰਿਕ ਕੀਨ ਨਾ ਖਾਨਾ।
ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਇਸ ਬਘਿਆੜ ਨੇ ਆਣਾ ਕੀਤਾ, ਆ ਕੇ ਦੇਖੀ ਲਾਸ਼ ਚੱਟਿਆ ਵੀ ਸੁੰਘਿਆ ਵੀ, ਪਰ ਇਸ ਲਾਸ਼ ਨੂੰ ਖਾਇਆ ਕਿਉਂ ਨਹੀਂ? ਬਘਿਆੜ ਨੂੰ ਭੁੱਖ ਲੱਗੀ ਹੋਵੇ, ਲਾਸ਼ ਵੇਖ ਕੇ ਕਿੱਥੇ ਛੱਡਦਾ। ਮਹਾਰਾਜ ਕੋਲ ਆ ਕੇ ਸੁੰਘ ਕੇ ਚੱਟ ਕੇ ਵਾਪਸ ਲੰਘ ਗਿਆ, ਪਰ ਇਸ ਨੂੰ ਖਾਇਆ ਕਿਉਂ ਨਹੀਂ?
ਸੁੰਘ ਹਟਿਓ ਕਿਉਂ ਕਹੀਏ ਸਵਾਮੀ।
ਇਹ ਪਾਤਸ਼ਾਹ ਜੀ ਇਸ ਦਾ ਕਾਰਨ ਕੀ ਹੈ? ਆਪ ਜੀ ਜਾਣਦੇ, ਕਿਰਪਾ ਕਰਕੇ ਦੱਸੋ।
ਘੱਟ ਘੱਟ ਕੇ ਤੁਮ ਅੰਤਰ ਜਾਮੀ।
ਮਹਾਰਾਜ ਆਪ ਜੀ ਘੱਟ ਘੱਟ ਦੇ ਜੀਵਾਂ ਦੀ ਜਾਣ ਵਾਲੇ ਅੰਤਰ ਜਾਮੀ ਹੋ।
ਸੁਨ ਮਰਦਾਨੇ ਸ਼ਬਦ ਜੁਗਾਇਓ, ਯਾ ਤੇ ਰਿਦਾ ਸੁਧ ਵੈ ਆਇਓ।
ਪਾਤਸ਼ਾਹ ਜੀ ਕਹਿੰਦੇ, ਹੇ ਭਾਈ ਮਰਦਾਨਾ ਜੀ, ਜਿਹੜਾ ਤੁਸੀਂ ਇਹ ਸ਼ਬਦ ਗਾਇਆ ਸੀ ਨਾ, ਇਹ ਪਾਵਨ ਸ਼ਬਦ ਉਸ ਬਘਿਆੜ ਨੇ ਸੁਣ ਲਿਆ ਸੀ। ਉਸ ਬਘਿਆੜ ਦੇ ਜਦੋਂ ਕੰਨਾਂ ਚ ਪਿਆ ਤਾਂ ਉਹਦਾ ਹਿਰਦਾ ਵੀ ਪਾਵਨ ਹੋ ਗਿਆ।
ਪਾਪ ਪੁੰਨ ਕੋ ਭਇਓ ਵਿਚਾਰਾ।
ਉਸ ਬਘਿਆੜ ਨੂੰ ਇਸ ਗੱਲ ਦੀ ਵਿਚਾਰ ਪਤਾ ਲੱਗ ਗਿਆ, ਫਰਕ ਪਤਾ ਲੱਗ ਗਿਆ ਵੀ ਪਾਪੀ ਤੇ ਪੁੰਨੀ ਕੌਣ ਹੈ, ਪਾਪ ਕੀ ਹੈ ਤੇ ਪੁੰਨ ਕੀ ਹੈ। ਇਸ ਗੱਲ ਨੂੰ ਜਾਣ ਚੁੱਕਾ ਸੀ ਬਾਣੀ ਨੂੰ ਸੁਣ ਕੇ।
ਪੱਖ ਅਪੱਖੇ ਲਖਿਓ ਆਹਾਰਾ।
ਉਹ ਜਾਣ ਗਿਆ ਵੀ ਸੱਚਾ ਖਾਣਾ ਕੀ ਹੈ, ਝੂਠਾ ਕੀ ਹੈ। ਉਸਨੇ ਦੇਖ ਲਿਆ ਵੀ ਝੂਠ ਦਾ ਪਸਾਰਾ ਵੀ ਗੰਦਾ ਖਾਣਾ ਕੀ ਹੈ ਤੇ ਸਾਫ ਖਾਣਾ ਕੀ ਹੈ। ਉਸਨੇ ਖਾਣੇ ਨੂੰ ਪਦਾਰਥ ਨੂੰ ਸਮਝ ਗਿਆ ਵੀ ਇਹ ਮਨੁੱਖ ਸਾਫ ਨਹੀਂ ਸੀਗਾ, ਇਹ ਮਨੁੱਖ ਦਾ ਖਾਣਾ, ਇਸ ਨੂੰ ਖਾਣ ਨਾਲ ਪਾਪ ਵਧਣਾ ਸੀ। ਇਹ ਜਾਣ ਕੇ ਉਹ ਪਿੱਛੇ ਹਟ ਗਿਆ।
ਦੋਹਰਾ ਮ੍ਰਿਤਕ ਬੇਮੁਖ ਨਾਮ ਤੇ ਨੈ ਕੀਨੋ ਸਤ ਸੰਗ।
ਪਾਤਸ਼ਾਹ ਜੀ ਕਹਿੰਦੇ, ਜਿਹੜੀ ਇਹ ਲਾਸ਼ ਪਈ ਹੈ ਨਾ, ਇਹ ਮ੍ਰਿਤਕ ਦੀ, ਇਹ ਜਿਹੜਾ ਮਨੁੱਖ ਸੀ ਇਹ ਬੜਾ ਬੇਮੁਖ ਸੀ, ਇਹ ਨਾਮ ਨੀ ਜਪਿਆ ਸੀ ਸਤ ਸੰਗਤ ਦੇ ਵਿਚ, ਕਦੇ ਇਹਨੇ ਜਾ ਕੇ ਵੇਖਿਆ ਨਹੀਂ ਸੀ।
ਆਖ ਨਾ ਦਰਸਿਓ ਸੰਤ ਕਬ, ਰਿਦੇ ਨਾ ਹਰ ਕੋ ਰੰਗ।
ਪਾਤਸ਼ਾਹ ਜੀ ਕਹਿੰਦੇ, ਇਸ ਮਨੁੱਖ ਨੇ ਕਦੇ ਸਤਸੰਗਤ ਤੇ ਜਾ ਕੇ ਕੀਤੀ ਨਹੀਂ, ਆਪਣੀ ਅੱਖਾਂ ਨਾਲ ਕਦੇ ਸੰਤਾਂ ਨੂੰ ਨਹੀਂ ਦੇਖਿਆ, ਇਸ ਕਰਕੇ ਇਹਦੇ ਮਨ ਵਿਚ ਕਦੇ ਵੀ ਨਾਮ ਰੂਪੀ ਰੰਗ ਨਹੀਂ ਵਸਿਆ ਸੀ।
ਜੋ ਪਈ ਹਸਤਨ ਸੋ ਕਬ ਟਹਿਲ ਨਕੀਨੀ।
ਤੇ ਹੱਥਾਂ ਨਾਲ ਕਦੇ ਇਸਨੇ ਕਿਸੇ ਦੀ ਸੇਵਾ ਵੀ ਨਹੀਂ ਕੀਤੀ ਸੀ।
ਹਰ ਜਸ ਤੁਨ ਸ਼ਰਵਨਨ ਨੈ ਦੀਨੀ।
ਤੇ ਨਾ ਹੀ ਕਦੇ ਆਪਣੇ ਕੰਨਾਂ ਨੂੰ ਨਾਮ ਰੂਪੀ ਜਸ ਸੁਣਾਇਆ, ਨਾ ਹੀ ਕਿਤੇ ਸੰਗਤ ਕੀਤੀ, ਨਾ ਸੇਵਾ ਕੀਤੀ, ਕਦੇ ਵੀ ਸ਼ੁਭ ਕਰਮ ਨਹੀਂ ਕੀਤਾ ਸੀ।
ਜਾਣੇ ਸਭੇ ਅੰਗ ਅਪਵਿੱਤਾ।
ਤੇ ਇਸ ਬਘਿਆੜ ਨੇ ਬਾਣੀ ਸੁਣਨ ਨਾਲ ਇੰਨਾ ਹਿਰਦੇ ਚ ਗਿਆਨ ਹੋ ਗਿਆ ਵੀ ਇਹ ਜਿਹੜੀ ਲਾਸ਼ ਪਈ ਹੈ ਨਾ, ਇਹ ਬੇਮੁਖ ਵਿਅਕਤੀ ਦੀ ਲਾਸ਼, ਇਸ ਮੰਦੇ ਨੂੰ, ਇਸ ਬਘਿਆੜ ਨੂੰ ਬਾਣੀ ਸੁਣਨ ਦੇ ਨਾਲ ਬੇਮੁਖਤਾਈ ਦਾ ਪਤਾ ਲੱਗ ਗਿਆ ਵੀ ਇਹ ਲਾਸ਼ ਪਈ ਹੋਈ ਬੇਮੁਖਾਂ ਵਾਲੀ ਹੈ।
ਇਸ ਖਾਵਨ ਤੇ ਹੋਏ ਅਧੋਗਤ।
ਇਸ ਨੂੰ ਖਾਣ ਦੇ ਨਾਲ ਜੀਵ ਦੀ ਅਵਿਦਿਆ ਬਣਦੀ ਹੈ, ਇਸ ਨੂੰ ਖਾਣ ਦੇ ਨਾਲ ਪਾਪ ਵਧੇਗਾ। ਕਹਿੰਦੇ ਜਿਹੜੇ ਬੇਮੁਖ ਹਨ ਉਹਨਾਂ ਨੂੰ ਤਾਂ ਪਸ਼ੂ ਪੰਛੀ ਵੀ ਨਹੀਂ ਖਾਂਦੇ, ਬੇਮੁਖਾਂ ਦੀ ਲਾਸ਼ਾਂ ਉੱਪਰ ਕਦੇ ਵੀ ਕੀੜੇ ਵੀ ਨਹੀਂ ਬੈਠਦੇ, ਉਹ ਹਮੇਸ਼ਾ ਉਹਨਾਂ ਦੀਆਂ ਲਾਸ਼ਾਂ ਦਾ ਨਾ ਸੰਸਕਾਰ ਹੁੰਦਾ, ਉਹ ਹਮੇਸ਼ਾ ਤੜਫਦੇ ਰਹਿੰਦੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਇਸ ਨੇ ਜਾਣ ਲਿਆ ਵੀ ਇਸ ਬੇਮੁਖ ਨੂੰ ਖਾਣ ਦੇ ਨਾਲ ਮੈਨੂੰ ਪਾਪ ਹੋਵੇਗਾ।
ਯਾ ਤੇ ਤਜਿਓ ਸੁਨੋ ਮਰਦਾਨਾ, बिना नाम कब ने कल्याणा।
पातशाह महाराज जी कह लगे हे भाई मरदाना जी, इस करके इसने इस लाश नू छड़ दिता खाया नहीं, क्योंकि नाम जपन वालियां दा कल्याण हुंदा, बिना नाम तो कल्याण नहीं हुंदा। सो सतगुरु महाराज जी ने भाई मरदाने नू इस दा पूरा कारण दस्या।
नेफल नर शरीर है सोई, जिन तबों सतसंग न जोई।
पातशाह जी कहते जेड़े जना ने सतसंग नहीं कीते, उना दा जीवन निफल हुंदा, ओ सदा वास्ते दुखी हुंदे, उना दी लाशां ते भी कोई नहीं बैठदा, उना दी लाशां नू चीलां भी नहीं खाउंदियां, पशु पंछी भी उना तो परा हट जांदे। बेमुखां नू कदे भी सुख नहीं मिलदा, बेमुखां नू तां कदे दरगाह दे विच भी ढोई नहीं मिलदी, नरकां दे विच भी उना नू दुख ही मिलदे। सो सतगुरु महाराज जी पातशाह जी ए वचन कर रहे ने, ते गुरु महाराज जी जिस तरह ਇਥੋਂ ਅੱਗੇ ਚਾਲਾ ਮਾਰ ਕੇ ਮਹਾਰਾਜ ਕਲਯੁਗ ਦੇ ਨਾਲ ਬਚਨ ਪ੍ਰਸੰਗ ਹੋਣਗੇ, ਕਲਯੁਗ ਸਤਿਗੁਰੂ ਮਹਾਰਾਜ ਜੀ ਨਾਲ ਬਚਨ ਕੀਤੇ, ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਨ ਵਿਚ ਸਰਵਣ ਕਰਨਾ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ।